ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੌਧ ਮਤ ਕਲਯੁਗ ਬੌਧ ਅਵਤਾਰ ਹੈ, ਬੌਧ ਅਬੌਧ ਨਾ ਦ੍ਰਿਸ਼ਟੀ ਆਵੈ।
ਸਾਰੇ ਪੜ੍ਹੋ ਜੀ। ਬੋਧ ਨਹੀਂ ਬੌਧ, ਬੰਬੇ ਨੂੰ ਕਨੌੜਾ ਹੈ ਨਾ, ਸਾਡੇ ਕੋਲ ਕਨੌੜਾ ਹੈ।
ਨਹੀਂ, ਪਹਿਲਾਂ ਕਨੌੜਾ ਹੈ, ਬਾਅਦ 'ਚ ਹੌੜਾ।
ਇਹ ਮੁੱਖ ਪਾਠ ਬੌਧ ਹੀ ਹੈ।
ਇੱਥੇ ਬੌਧ ਹੈ ਨਾ,
ਪਹਿਲਾਂ ਕੀ ਕਰਿਆ ਸੀਗਾ ਜੀ? ਹਾਂ,
ਪਹਿਲੇ ਨੂੰ ਕਨੌੜਾ ਜੀ, ਬਾਅਦ 'ਚ ਹੌੜਾ।
ਹਾਂ ਜੀ, ਮੈਂ ਇਹ ਮੁੱਖ ਪਾਠ ਬਹੁਤ ਹੀ ਹੈ, ਬੋਲੋ ਸਾਰੇ।
ਕਲਯੁਗ ਬੌਧ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੇ।
ਕਿਉਂਕਿ ਬੌਧ ਦਾ ਅਰਥ ਹੈ ਮਹਾਤਮਾ ਬੁੱਧ ਤੋਂ ਭਾਵ ਹੈ, ਅੱਗੇ ਜਿਹੜਾ ਬੋਧ ਹੈ ਉਹਦਾ ਗਿਆਨ ਦਾ ਅਰਥ ਹੈ, ਇਸ ਕਰਕੇ ਬੋਧ ਨਹੀਂ, ਇੱਥੇ ਬੌਧ ਹੀ ਹੈ। ਕਨੌੜੇ ਨਾਲ ਆ, ਠੀਕ ਕਰ ਲਿਓ ਪਾਠ। ਬੌਧ ਬੌਧ ਮਤ, ਜਿੱਥੇ ਬੱਬੇ ਨੂੰ ਹੋੜਾ ਨਾ, ਕਨੌੜਾ ਕਰ ਲਿਓ। ਬਹੁਤ ਉਹ ਬਹੁਤ ਤੋਂ ਭਾਵ ਹੈਗੇ, ਇੱਥੇ ਬਹੁਤ ਬਹੁਤ ਮਤ ਦਾ ਅਵਤਾਰ। ਹਾਂਜੀ, ਪਹਿਲਾਂ ਵਾਲਾ ਬਹੁਤ ਹੈ, ਪਹਿਲਾਂ ਵਾਲਾ ਜੋ ਪਹਿਲਾਂ ਆ ਰਿਹਾ ਉਹ ਬਹੁਤ ਲਿਖੋ, ਉਹ ਬੁੱਧ ਮਤ ਦੀ ਗੱਲ ਹੋ ਰਹੀ ਹੈ। ਜਿਹੜਾ ਦੂਜਾ ਹੈ ਉਹ ਬੋਧ ਹੈ, ਜਿੱਥੇ ਨਾਲ ਬੋਧ ਹੈ ਨਾ, ਉੱਥੇ ਬੋਧ ਹੀ ਹੈ। ਫਿਰ ਪੜ੍ਹ ਦਿੰਦੇ ਹਾਂ, ਠੀਕ ਕਰ ਲਓ। ਕਲਯੁਗ ਬੌਧ ਅਵਤਾਰ ਹੈ,
ਕਲਯੁਗ ਬੌਧ ਅਵਤਾਰ ਹੈ,
ਬੋਧ ਅਬੋਧ ਨਾ ਦ੍ਰਿਸ਼ਟੀ ਆਵੇ,
ਬੋਧ ਅਬੋਧ ਨਾ ਦ੍ਰਿਸ਼ਟੀ ਆਵੇ।
ਹੁਣ ਕਲਯੁਗ ਦੇ ਸਮੇਂ ਵਿੱਚ ਜਿੱਥੇ ਪੰਜ ਅਵਤਾਰ ਜਿਹੜੇ ਸੀ ਸਤਯੁਗ 'ਚ ਹੋਏ ਨੇ, ਦੋ ਤ੍ਰੇਤੇ ਵੇਲੇ ਹੋਏ ਨੇ ਵਿਸ਼ਨੂੰ ਦੇ, ਅਤੇ ਦੁਆਪਰ 'ਚ ਹੋਇਆ, ਇਵੇਂ ਕਲਯੁਗ ਵਿੱਚ ਵੀ ਦੋ ਅਵਤਾਰ ਮੰਨੇ ਗਏ ਨੇ। ਇੱਕ ਬੌਧਾ ਅਵਤਾਰ ਹੋ ਚੁੱਕਿਆ ਹੈ, ਜਿਹਨੂੰ ਮਹਾਤਮਾ ਬੁੱਧ ਨੂੰ ਇਹ ਬੌਧ ਅਵਤਾਰ ਮੰਨਿਆ, ਅਤੇ ਦੂਜਾ ਕਲਕੀ ਅਵਤਾਰ ਦਾ ਹੋਣਾ ਜੇ ਮੰਨਿਆ ਕਿ ਉਹ ਹੋਣਾ ਹਾਲੀ। ਹਾਂਜੀ, ਸੋ ਮਹਾਤਮਾ ਬੁੱਧ ਵਾਰ ਥੋੜ੍ਹਾ ਜਿਹਾ ਸਮਝ ਲਓ। ਇਹ ਜਿਹੜਾ ਸੀ ਗੌਤਮ ਗੋਤਰ ਦੇ ਵਿੱਚ ਇਹ ਪੈਦਾ ਹੋਇਆ, ਸ਼ਾਕਰਵੰਸ਼ੀ ਸਾਕਿਆਵੰਸ਼ੀ ਵੰਸ਼ੀ ਇਹਨਾਂ ਦੀ, ਅਤੇ ਰਾਜਾ ਸੁਧੋਧਨ ਦੇ ਘਰ, ਇਹਦੇ ਪਿਤਾ ਦਾ ਨਾਂ ਸੁਧੋਧਨ ਸੀ ਰਾਜਾ, ਮਾਤਾ ਦਾ ਨਾਂ ਮਾਇਆ ਦੇਵੀ, ਅਤੇ ਉਹਦੇ ਉਧਰ ਤੋਂ ਕਪਿਲ ਵਸਤੂ ਨਗਰੀ ਦੇ ਜਿਹੜਾ ਸੀ ਲੁੰਬਨੀ ਬਾਗ ਵਿੱਚ ਇਹਦਾ ਜਨਮ ਹੋਇਆ। ਨਗਰ ਦਾ ਨਾਂ ਸੀ ਕਪਿਲ ਵਸਤੂ, ਜਿੱਥੇ ਪੈਦਾ ਹੋਇਆ, ਜਿਹੜੇ ਥਾਂ 'ਤੇ ਪੈਦਾ ਹੋਇਆ, ਜਨਮ ਹੋਇਆ ਜਿੱਥੇ, ਅਤੇ ਉਹ ਜੀ ਬਾਗ ਸੀ ਜਿਹਦਾ ਸੀ ਨਾਂ ਲੁਬੀਨੀ ਬਾਗ। ਲੁਬੀਨੀ, ਲੱਲੇ ਨੂੰ ਔਕੜ ਟਿੱਪੀ, ਬੱਬੇ ਨੂੰ ਸਿਹਾਰੀ, ਨੰਨੇ ਨੂੰ ਬਿਹਾਰੀ, ਲੁਬੀਨੀ ਬਾਗ। ਉੱਥੇ ਇਹਦਾ ਜਨਮ 624 BC, 624 BC ਮਾਘ ਦੀ ਪੂਰਨਮਾਸੀ ਨੂੰ ਇਹਦਾ ਜਨਮ ਹੋਇਆ ਬੁੱਧ ਦਾ। ਜਦੋਂ ਇਹ 19 ਕੁ ਵਰ੍ਹੇ ਦਾ ਹੋਇਆ ਨਾ, ਤਾਂ ਦੰਡਪਾਣੀ ਦੀ ਪੁੱਤਰੀ ਗੋਪਾਂ ਦੇ ਨਾਲ ਇਹਦਾ ਵਿਆਹ ਹੋਇਆ। ਦੰਡਪਾਣੀ ਦੀ ਪੁੱਤਰੀ ਗੋਪਾਂ, ਗੋਪਾਂ ਗੋਪਾਂ, ਉਹਦੇ ਨਾਲ ਇਹਦਾ ਵਿਆਹ ਹੋਇਆ, ਜਿਸ ਤੋਂ ਰਾਹੁਲ ਨਾਮੇ ਪੁੱਤਰ ਪੈਦਾ ਹੋਇਆ। ਗੋਪਾਂ, ਗੱਗੇ ਨੂੰ ਹੋਣਾ, ਪੱਪੇ ਨੂੰ ਕਰਨਾ, ਅਤੇ ਰਾਹੁਲ ਨਾਮੇ ਪੁੱਤਰ ਪੈਦਾ ਹੋਇਆ। ਜਦੋਂ ਇਹ ਕੁਝ ਵੱਡਾ ਹੋਇਆ, ਹਾਂਜੀ, ਫਿਰ ਰਾਜਕੁਮਾਰ ਤਾਂ ਸੀ, ਉਹ ਮਹਿਲਾਂ 'ਚ ਰਹਿੰਦਾ ਸੀ, ਬਾਹਰ ਆਉਣ ਦੀ ਇੱਛਾ ਕੀਤੀ ਤਾਂ ਬਾਹਰ ਆਇਆ ਤਾਂ ਉਸਨੇ ਇੱਕ ਬੁੱਢਾ ਪੁਰਸ਼, ਇੱਕ ਰੋਗੀ ਪੁਰਸ਼, ਇੱਕ ਕਿਸੇ ਦਾ ਜਨਾਜ਼ਾ ਜਾ ਰਿਹਾ ਸੀ ਮਰੇ ਪੁਰਸ਼ ਦਾ, ਮੁਰਦੇ ਦਾ ਅਰਥੀ ਲਈ ਜਾ ਰਹੇ ਸੀ। ਤਿੰਨ ਚੀਜ਼ਾਂ ਨੇ ਵੇਖੀਆਂ ਨਾ, ਜਦੋਂ ਇਹਨੇ ਸੋਚਿਆ ਕਿ ਇਹ ਬੁਢੇਪਾ ਤਾਂ ਮੇਰੇ 'ਤੇ ਵੀ ਆਵੇਗਾ, ਇਹ ਰੋਗੀ ਤਾਂ ਮੈਂ ਵੀ ਹੋਵਾਂਗਾ ਕਦੇ, ਅਤੇ ਮੈਂ ਵੀ ਬਣਾਂਗਾ। ਸੋ ਤਿੰਨੇ ਗੱਲਾਂ ਨੂੰ ਲੈ ਕੇ ਕਹਿਣ ਲੱਗਾ ਵੀ ਫਿਰ ਜਿਹੜਾ ਸਦੀਬੀ ਰਹਿਣਾ ਹੈ ਉਹਦੀ ਖੋਜ ਕਰੀਏ, ਰੋਗੀ ਨਾ ਹੋਈਏ, ਬੁਢੇਪਾ ਨਾ ਆਵੇ, ਆਤਮਿਕ ਸੁੱਖ ਦੀ ਪ੍ਰਾਪਤੀ ਹੋਵੇ। ਨਿੱਤ ਸੁੱਖ ਦੀ ਪ੍ਰਾਪਤੀ ਦੀ ਖੋਜ ਵਾਸਤੇ ਇਹ ਫਿਰ ਜਿਹੜਾ ਸੀ 28 ਵਰ੍ਹੇ ਦੀ ਉਮਰ ਵਿੱਚ ਤਪੱਸਿਆ ਕਰਨ ਵਾਸਤੇ ਚਲਾ ਗਿਆ। ਗਿਆ ਕਿੱਥੇ? ਗਿਆ ਜੀ ਵਿਖੇ ਗਿਆ, ਗਿਆ ਜੀ ਸ਼ਹਿਰ ਅਤੇ ਬਾਹਰ ਜੰਗਲ। ਉੱਥੇ ਇੱਕ ਪਿੱਪਲ ਦੇ ਥੱਲੇ ਬੈਠ ਕੇ ਇਸਨੇ ਬੜੀ ਭਾਰੀ ਤਪੱਸਿਆ, ਜਿੰਨਾ ਚਿਰ ਗਿਆਨ ਨਹੀਂ ਹੋ ਗਿਆ, ਇਹਨੇ ਕੀਤੀ ਹੈ। ਸੋ ਫਿਰ ਗਿਆਨ ਪ੍ਰਾਪਤੀ ਕਰਕੇ ਫਿਰ ਇਸਨੇ ਜਿਹੜਾ ਸੀ ਆਪਣੇ ਸੇਵਕਾਂ ਨੂੰ ਅਹਿੰਸਾ ਪਰਮ ਧਰਮਾਂ ਦਾ ਗਿਆਨ ਕਰਾਇਆ। ਅਹਿੰਸਾ ਧਰਮ ਜਿਹੜਾ ਹੋਣੀ ਚਾਹੀਦੀ, ਜੀਵ ਹੱਤਿਆ ਨਹੀਂ ਹੋਣੀ ਚਾਹੀਦੀ, ਉਹਦਾ ਜ਼ਿਆਦਾ ਪ੍ਰਚਾਰ ਕੀਤਾ। ਫਿਰ ਇਹਨੇ ਜਿਹੜਾ ਸੀ 80 ਵਰ੍ਹੇ ਦੀ ਉਮਰ ਵਿੱਚ ਸਰੀਰ ਛੱਡਿਆ ਹੈ, ਪੇਚਕ ਦੀ ਜਿਹੜਾ ਸੀ ਨਾੜੀ ਦੀ ਬਿਮਾਰੀ ਤੋਂ ਇਹ ਜਿਹੜਾ ਸੀ ਬਿਮਾਰ ਹੋਇਆ। ਕਹਿ ਦਿੰਦੇ ਆਪਾਂ ਨਾ 10 ਲੱਖ ਦੇ ਮਰੋੜੇ ਲੱਗ ਕੇ ਜਿਹੜੀ ਉਹ ਬਿਮਾਰੀ ਹੁੰਦੀ ਹੈ, ਉਹਦੇ ਤੋਂ ਇਹਨੇ ਜੀਵਨ ਅੰਤ ਹੋਇਆ, 80 ਵਰ੍ਹੇ ਦੀ ਉਮਰ ਤੱਕ ਜੀਆ। ਜਾਣ ਲੱਗੇ ਆਪਣੇ ਚੇਲਿਆਂ ਨੂੰ ਇਹਨੇ ਜੋ ਉਪਦੇਸ਼ ਦਿੱਤਾ ਹੈ ਉਹ 'ਚ 4 ਗੁਣ ਵੱਡੇ ਇਹਨੇ ਦੱਸੇ ਨੇ, ਅਤੇ ਉਹਦਾ ਪ੍ਰਚਾਰ ਵੀ ਕਰਵਾਇਆ। ਪਹਿਲਾ ਸੀ ਕਿ ਆਪਣੇ ਇੰਦਰੀਆਂ ਨੂੰ ਕੰਟਰੋਲ ਕਰਨਾ, ਉਹਨਾਂ ਨੂੰ ਕਾਬੂ ਕਰਨਾ, ਇਹ ਨਾ ਹੋਵੇ ਕਿ ਉਹ ਹਰਿਓ ਪਸ਼ੂ ਵਾਂਗੂ ਇੰਦਰੀ ਫਿਰਦੇ ਹੋਣ। ਇਸੇ ਤਰ੍ਹਾਂ ਦੂਜਾ ਦਾ ਅਸੂਲ ਸੀ ਆਪਣੇ ਆਪ ਨੂੰ ਜਗਾਉਣਾ ਹੈ, ਆਪਣੇ ਆਪ ਨੂੰ ਜਗਾਓ ਅਤੇ ਨਾਲ ਹੀ ਆਪਣੇ ਆਪ ਦੀ ਪ੍ਰੀਖਿਆ ਕਰੋ। ਅਤੇ ਤੀਜਾ ਦਾ ਸੀ, ਉਹ ਅਸੂਲ ਬੜਾ ਵਧੀਆ ਲੈਣਾ ਹੁੰਦਾ, ਕਹਿੰਦਾ ਵੀ ਜਿਵੇਂ ਜਲ ਤੋਂ ਹੀ ਚਿੱਕੜ ਪੈਦਾ ਹੁੰਦਾ ਅਤੇ ਜਲ ਨਾਲ ਹੀ ਸਾਫ਼ ਹੁੰਦਾ, ਚਿੱਕੜ ਜਲ ਤੋਂ ਹੀ ਪੈਦਾ ਹੁੰਦਾ, ਜਲ ਨਾਲ ਹੀ ਸਾਫ਼ ਹੁੰਦਾ, ਇਵੇਂ ਮਨ ਦੇ ਵਿਕਾਰ ਮਨ ਤੋਂ ਹੀ ਉੱਠਦੇ ਨੇ, ਮਨ ਤੋਂ ਹੀ ਪੈਦਾ ਹੁੰਦੇ ਨੇ, ਮਨ ਦੁਆਰਾ ਹੀ ਸਾਫ਼ ਹੁੰਦੇ ਨੇ। ਇਸੇ ਤਰ੍ਹਾਂ ਚੌਥਾ ਇਹਦਾ ਸੀ ਕਿ ਜਿਨ੍ਹਾਂ ਦਾ ਸੰਕਲਪ, ਜਿਨ੍ਹਾਂ ਦਾ ਵਾਕ ਬਚਨ ਬਾਣੀ ਕਹਿ ਲਓ, ਜਿਨ੍ਹਾਂ ਦਾ ਮਨ ਤੋਂ ਉੱਠਿਆ ਹੋਇਆ ਸੰਕਲਪ ਵਾਕ ਅਤੇ ਪ੍ਰਕਿਰਿਆ, ਜਿਹਦੀ ਇਹ ਪਵਿੱਤਰ ਹੈ ਨਾ, ਕਹਿੰਦਾ ਉਸ ਦੇ ਮਗਰ ਸ਼ਾਂਤੀ ਅਤੇ ਸੁੱਖ ਇਉਂ ਹੁੰਦੇ ਨੇ ਜਿਵੇਂ ਮਨੁੱਖ ਦੇ ਪਾਸ ਪਰਛਾਵਾਂ ਹੁੰਦਾ, ਪਰਛਾਵਾਂ ਸਦਾ ਰਹਿੰਦਾ ਨਾ, ਜਿਵੇਂ ਪਰਛਾਵਾਂ ਜੋ ਤੁਰ ਮਨੁੱਖ ਦਾ ਪਿੱਛਾ ਨਹੀਂ ਛੱਡਦਾ। ਕਹਿਣ ਲੱਗੇ ਜਿਹਦੇ ਸੰਕਲਪ ਸ਼ੁੱਧ ਨੇ, ਜਿਹਦੀ ਬਾਣੀ ਸ਼ੁੱਧ ਹੈ, ਜਿਹਦੀ ਪ੍ਰਕਿਰਿਆ ਸ਼ੁੱਧ ਹੈ, ਉਹਦੇ ਪਾਸ ਸੁੱਖ ਅਤੇ ਸ਼ਾਂਤੀ ਇਉਂ ਰਹਿੰਦੇ ਨੇ ਜਿਵੇਂ ਮਨੁੱਖ ਪਾਸ ਪਰਛਾਵਾਂ ਰਹਿੰਦਾ। 4 ਵੱਡੇ ਅਸੂਲਾਂ ਦਾ ਪ੍ਰਚਾਰ ਇਸ ਨੇ ਆਪਣੇ ਮਤ ਵਿੱਚ ਆਪਣੇ ਭਿਕਸ਼ੂਆਂ ਨੂੰ ਉਸ ਵੇਲੇ ਦਿੱਤਾ ਹੈ। ਅਤੇ 80 ਵਰ੍ਹੇ ਦੀ ਉਮਰ ਵਿੱਚ ਕਾਸੀ ਨਾਮੇ ਨਗਰ ਵਿੱਚ ਇਹਦਾ ਦੇਹਾਂਤ ਹੋਇਆ। ਉਹ ਜਿਹੜਾ ਪਿੱਪਲ ਦੀ ਗੱਲ ਆਪਾਂ ਕਰਦੇ ਹਾਂ ਨਾ, ਕਿ ਜਿਸ ਪਿੱਪਲ ਥੱਲੇ ਬੈਠ ਕੇ ਤਪੱਸਿਆ ਕੀਤੀ, ਉਹ ਗਿਆ ਜੀ ਵੇਖੇ ਉਹ ਪਿੱਪਲ ਅਜੇ ਵੀ ਮੌਜੂਦ ਹੈ। ਅਤੇ ਉੱਥੇ ਮੰਦਰ ਜਿਹੜਾ ਸੀ, ਮਹਾਰਾਜਾ ਸਮਰਾਟ ਅਸ਼ੋਕ ਹੋਇਆ, ਬਹੁਤ ਵੱਡਾ ਰਾਜਾ ਹੋਇਆ ਅਸ਼ੋਕ, ਉਹ ਇਹਦਾ ਪਾਸਕ ਸੀ, ਮਹਾਤਮਾ ਬੁੱਧ ਦਾ ਚੇਲਾ ਸੀ। ਉਹਨੇ ਉੱਥੇ ਇਹਦੀ ਮੈਮੋਰੀ ਵਿੱਚ ਇੱਕ ਬਹੁਤ ਵੱਡਾ ਮੰਦਰ ਜਿਹੜਾ ਬਣਾਇਆ ਮਹਾਤਮਾ ਬੁੱਧ ਦੀ ਯਾਦਗਾਰ ਵਿੱਚ। ਉਹ ਮੰਦਰ ਹੁਣ ਹਿੰਦੂਆਂ ਦੇ ਕੰਟਰੋਲ ਵਿੱਚ ਹੈ, ਕਬਜ਼ੇ ਵਿੱਚ ਹੈ। ਸੋ ਰਾਜਾ ਅਸ਼ੋਕ ਨੇ ਇਹਦੇ ਮਤ ਦਾ ਬਹੁਤ ਪ੍ਰਚਾਰ ਕੀਤਾ ਆਪਣੇ ਰਾਜਭਾਗ ਵਿੱਚ। ਪੱਥਰ ਦੀਆਂ ਸਿਲਾਂ 'ਤੇ ਲਿਖ ਲਿਖ ਕੇ ਪ੍ਰਚਾਰ ਇਹਦਾ ਉਸ ਵੇਲੇ ਕੀਤਾ ਗਿਆ। ਸੋ ਇਹੋ ਮਹਾਤਮਾ ਬੁੱਧ ਦੇ ਸੰਬੰਧ ਵਿੱਚ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਕਲਯੁੱਗ ਬਹੁਤ ਅਵਤਾਰ ਹੈ। ਕਲਯੁੱਗ ਜੋ ਬੌਧ ਅਵਤਾਰ ਹੋਇਆ ਮਹਾਤਮਾ ਬੁੱਧ ਦੇ ਨਾਂ ਕਰਕੇ, ਉਸ ਵੇਲੇ ਬੋਧ ਅਬੋਧ ਨਾ ਦ੍ਰਿਸ਼ਟੀ ਆਵੇ। ਜਿਹੜਾ ਉਹਨੇ ਪ੍ਰਚਾਰ ਕੀਤਾ, ਉਸ ਤੋਂ ਬਾਅਦ ਉਹਦੇ ਜਿਹੜੇ ਅਨਿਆਈ ਸੀ ਉਹਨਾਂ ਵਿੱਚ ਵੀ ਜਿਹੜਾ ਸੀ ਉਹਦੇ ਸਿਧਾਂਤਾਂ ਨੂੰ ਮੰਨਣ ਦੀ ਬਜਾਏ ਕੀ ਹੋਣ ਲੱਗ ਗਿਆ, ਬੋਧ ਅਬੋਧ ਗਿਆਨ ਦੀ ਪ੍ਰਾਪਤੀ ਦੀ ਬਜਾਏ ਜਿਹੜਾ ਸੀ ਅਬੋਧ ਹੀ ਉਹਨਾਂ ਨੇ ਪ੍ਰਾਪਤ ਕੀਤਾ। ਅਗਿਆਨ ਨੂੰ ਦੂਰ ਨਾ ਕੀਤਾ ਗਿਆਨ ਰਾਹੀਂ। ਸੋ ਇਸ ਕਰਕੇ ਦ੍ਰਿਸ਼ਟੀ ਨਹੀਂ ਆਈ ਇਹ ਗੱਲ, ਇਹ ਗੱਲ ਦਾ ਤਾਂ ਨਿਰਣਾ ਹੀ ਨਾ ਹੋਇਆ, ਐਸਾ ਸਮੇਂ ਦਾ ਬਦਲਾਅ ਹੋਇਆ। ਇਸ ਲਈ ਉਸ ਤੋਂ ਬਾਅਦ ਬੁੱਧ ਮਤ ਦਾ ਜਿਹੜਾ ਸੀ ਅੰਤ ਹੋਇਆ। ਹਾਂਜੀ ਅੱਗੇ ਜੀ।
ਕੋਈ ਨਾ ਕਿਸੇ ਵਰਜਈ,
ਹਾਂਜੀ,
ਸੋਈ ਕਰੇ ਜੋਈ ਮਨ ਭਾਵੈ।
ਉਸ ਵੇਲੇ ਵਰਜ ਰੋਕਣਾ ਨਾ ਕੀਤਾ ਕਿਸੇ ਨੇ, ਬਈ ਭਾਈ ਉਹ ਤਾਂ ਆਹ ਸਿਧਾਂਤ ਦੇ ਕੇ ਗਏ ਨੇ, ਰੋਕ ਉਹਨਾਂ ਦੇ ਉਲਟਾ ਆਪਾਂ ਚੱਲਦੇ ਹਾਂ। ਪਰ ਇਹਨੇ ਜਿਹੜਾ ਬੁੱਧ ਮਤ, ਬੁੱਧ ਨੇ ਇੱਕ ਮਤ ਇਹ ਵੀ ਦਿੱਤਾ, ਵੈਦਿਕ ਜਿਹੜਾ ਮਤ ਸੀ ਨਾ ਵੇਦਾਂ ਦੀ ਮਤ, ਉਹਦਾ ਖੰਡਨ ਬਹੁਤ ਕਰਕੇ ਆਪਣਾ ਨਵਾਂ ਮਤ ਚਲਾਇਆ। ਇਸ ਕਰਕੇ ਸ਼ੰਕਰਾਚਾਰੀਆ ਦਾ ਵਿਰੋਧ ਹੀ ਹੋਇਆ। ਮੰਨਦੇ ਨੇ ਵੀ ਇਹਦੇ ਮਤ ਦਾ ਅੰਤ ਜਿਹੜਾ ਸੀ ਸ਼ੰਕਰਾਚਾਰੀਆ ਦੇ ਪ੍ਰਚਾਰ ਕਰਕੇ ਬਾਅਦ 'ਚ ਹੋਇਆ। ਪਰ ਅਜੇ ਵੀ ਇਹਦਾ ਜਿਹੜਾ ਪ੍ਰਚਾਰ ਹੈ ਨਾ ਸਤਸੰਗ ਜੀ, ਇਹ ਤੋਂ ਦੋ ਸਾਖਾਂ ਪੈਦਾ ਹੋਈਆਂ ਇਹਦੇ ਧਰਮ ਦੀਆਂ। ਹਾਂ, ਇੱਕ ਦਾ ਨਾਂ ਸੀ ਮਹਾਯਾਨ, ਮਹਾਯਾਨ ਜਾਂ ਮਹਾਯਾਨ, ਮੰਮਾ ਨੂੰ ਕਹਿੰਦਾ, ਜਈਏ ਨੂੰ ਕਹਿੰਦਾ, ਇਹ ਚੀਨੀ ਚੀਨੀ ਬੋਲੀ 'ਚ ਉਹਦਾ ਨਾਂ ਲਿਆ ਮਹਾਯਾਨ। ਇੱਕ ਜਿਹੜਾ ਸੀ ਹੀਨਯਾਨ, ਦੋ ਸਾਖਾਂ ਦੇ ਧਰਮ 'ਚੋਂ ਨਿਕਲੀਆਂ, ਇੱਕ ਹੀਨਯਾਨ ਇੱਕ ਮਹਾਯਾਨ। ਹੀਨਯਾਨ ਦਾ ਪ੍ਰਚਾਰ ਮਤ ਜਿਹੜਾ ਸੀ ਇਹ ਕਹਿ ਲਓ ਬਰਮਾ ਵਿੱਚ ਅਤੇ ਸ਼੍ਰੀਲੰਕਾ ਵਿੱਚ ਅਜੇ ਵੀ ਹੋ ਰਿਹਾ। ਇਹ ਦੋ ਦੇਸ਼ਾਂ ਵਿੱਚ ਬੁੱਧ ਮਤ ਦੇ ਉੱਥੇ ਤੁਹਾਨੂੰ ਭਿਕਸ਼ੂ ਬਹੁਤ ਮਿਲਣਗੇ, ਉੱਥੇ ਉਹਦੇ ਬੁੱਤ ਮਿਲਣਗੇ, ਮੰਦਰ ਮਿਲਣਗੇ। ਜਿਹੜਾ ਸੀ ਮਹਾਯਾਨ, ਇਹਦਾ ਪ੍ਰਚਾਰ ਚੀਨ ਵਿੱਚ, ਜਪਾਨ ਵਿੱਚ ਅਤੇ ਤਿੱਬਤ ਵਿੱਚ, ਤਿੰਨ ਦੇਸ਼ਾਂ ਵਿੱਚ ਅਜੇ ਵੀ ਇਹਦਾ ਪ੍ਰਚਾਰ ਉੱਥੇ ਮੌਜੂਦ ਹੈ, ਜਿਹਨੂੰ ਮਹਾਯਾਨ ਕਹਿੰਦੇ ਨੇ। ਇਹ ਤਿੰਨ ਮੁਲਕਾਂ ਵਿੱਚ, ਚੀਨ, ਤਿੱਬਤ, ਜਪਾਨ ਵਿੱਚ ਇਹਦੇ ਉੱਥੇ ਬਹੁਤ ਅਜੇ ਅਨੁਯਾਈ ਹੈਗੇ ਨੇ, ਪ੍ਰਚਾਰ ਕੀਤਾ ਜਾ ਰਿਹਾ। ਸੋ ਇਸ ਤਰ੍ਹਾਂ ਹਿੰਦੂ ਮਤ ਦੇ ਗ੍ਰੰਥਾਂ ਵਿੱਚ ਵੀ ਇਹਨੂੰ ਨੌਵਾਂ ਅਵਤਾਰ ਮੰਨਿਆ ਹੈ ਉਹਨਾਂ ਦੇ ਗ੍ਰੰਥਾਂ ਵਿੱਚ। ਹਾਂ,
ਕਿਸੇ ਪੁਜਾਈ,
ਹਾਂ, ਕੋਈ ਨਾ ਕਿਸੇ ਵਰਜਈ,
ਕੋਈ ਨਾ ਕਿਸੇ ਵਰਜਈ,
ਇਹੋ ਜਿਹਾ ਹੋਇਆ ਵੀ ਕੋਈ ਰੋਕਦਾ ਹੀ ਨਹੀਂ ਮਾੜੇ ਕਰਮਾਂ ਵੱਲੋਂ, ਵਰਜੀ ਮੈਨੇ ਰੋਕਣਾ ਨਹੀਂ ਕਰਦਾ ਕੋਈ, ਵਰਜਦਾ ਹੀ ਨਹੀਂ। ਹਾਂ, ਵੀ ਉਹਦੇ ਸਿਧਾਂਤਾਂ ਤੋਂ ਉਲਟ ਚੱਲ ਰਹੇ ਹੋ। ਸੋ ਜਿਵੇਂ ਹੁਣ ਵੀ ਜੋਗਰ ਦੇ ਮੁਤਾਬਕ ਹਰ ਧਰਮ ਆਪਣੇ ਸਿਧਾਂਤਾਂ ਤੋਂ ਉਲਟ ਹੋ ਰਿਹਾ। ਸੋ ਇਉਂ ਕੋਈ ਨਾ ਕਿਸੇ ਵਰਜਈ, ਸੋਈ ਕਰ, ਹਾਂ, ਸੋਈ ਕਰੇ ਜੋਈ ਮਨ ਭਾਵੈ, ਉਹੀ ਕਰਦੇ ਨੇ ਲੋਕ ਜੋ ਮਨ ਭਾਉਂਦੀਆਂ ਕਰਦੇ ਨੇ, ਜੋ ਮਨ ਆਇਆ ਉਹ ਕਰਦੇ ਨੇ, ਮਨਾ ਹੀ ਕਰਨ ਲੱਗ ਪਏ। ਹਾਂ ਜੀ,
ਕਿਸੇ ਪੁਜਾਈ ਸਿਲਾ ਸੁਣ,
ਹਾਂ, ਕੋਈ ਤਾਂ ਹੁਣ ਜਿਹੜੀਆਂ ਨੇ ਸੁਣ ਮੈਂ ਜੜ ਪੱਥਰ ਦੀਆਂ ਸਿਲਾਂ ਬਣਾ ਕੇ ਪੂਜਣ ਲੱਗ ਪਏ ਨੇ ਉਹਦੀਆਂ।
ਕੋਈ ਗੋਰੀ ਮੜੀ ਪੁਜਾਵੇ,
ਹਾਂ, ਕੋਈ ਗੋਰੀ ਮੜੀ ਪੁਜਾਵੇ, ਗੋਰੀ ਇੱਥੇ ਕਿਸੇ ਗੋਰੇ ਰੰਗ ਤੋਂ ਭਾਵ ਨਹੀਂ, ਗੋਰਾਂ ਤੋਂ ਭਾਵ ਹੈ, ਗੋਰ ਨਾਮ ਕਬਰਾਂ ਦਾ। ਹਾਂ, ਉਹਦੀਆਂ ਕਬਰਾਂ ਨੂੰ ਹੀ, ਮੜੀਆਂ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ ਹੋਇਆ ਅਸਲ ਸਿਧਾਂਤ ਛੱਡ ਕੇ। ਗੋਰ ਤੋਂ ਗੋਰੀ ਬਣਿਆ ਨਾ ਬਹੁ ਵਚਨ, ਗੋਰ ਇੱਕ ਵਚਨ ਹੋ ਗਿਆ, ਗੋਰੀ ਬਹੁ ਵਚਨ ਕਬਰਾਂ। ਹਾਂਜੀ, ਉਹਨਾਂ ਨੂੰ ਪੂਜਣਾ ਸ਼ੁਰੂ ਕੀਤਾ ਹੋਇਆ। ਹੋਰ,
ਤੰਤਰ ਮੰਤਰ ਪਾਖੰਡ ਕਰ, कलहे क्रोध बहुवाद वधावे।
तंत्र मंत्र पैर चने ना रहे उदय चार जो ठीक किते ने तुसी पढ़ के देखो सारे या हाँ तंत्र मंत्रा पखंड का बोलबाला हो गया। तंत्र की हुंदा है किसी कागज से लिख के कुछ अखर किसी तबीत वगैरह में बंद करके बाना बन देना उन्हें तंत्र कहते हैं। सो मंत्र की है किसी शब्द के अखर पढ़ के सुनाए जाते ने वो मंत्र जरा इदा पखंड का बोलबाला असली सिद्धांत को छड के भाई साहब गुरदास जी कहते ये बद गया। तो कलह क्रोध कलह नाम हूँ झगड़ा का क्रोध करके झगड़े बद गए क्यों क्रोध ही कला का मूल है ना आप संस्कृति बाणी च पढ़िया सी ना हे कल मूल क्रोधं कदंच करना ना उपरजते। ऐ क्रोध तू यहाँ कला का मूल है हर झगड़े की शुरुआत तेतों ही हुंदी है। पंजवें पातशाह कहिंदे कदंच करना ना उपरजते जिहड़ा आदमी क्रोधी हुंदा है वह तो कदे तरस की दया की आस नहीं रखी जा सकती वो निर्दयी हुंदा है। इस करके क्रोध हे कल मूल क्रोध कदंच करना ना उपरजते विख्यंत जीवन वस्यं क्रोध नृत्यं क्रोध यथा मरकट है। वसी जीवन तो बड़ा बस कर लें जिन्हों क्रोध चढ़िया हुंदा गुस्सा चढ़िया हुंदा उन्हों यो नचा दिंदा मरकट है ना बंदर दा है जिमें बंदर नचद ना बस इं नचद अखा के डोरे ला मूँह ते भावें भावें पलतने उस वे लाली टप्पना बंदर वगू ये क्रोध दियाँ कुछ निशानियाँ क्रोधी पुरुष दियाँ ऐसी दशा हो जाती है। सो ये कह रहे हैं भी इत्थे भी क्रोध आ गया क्रोध करके कला आ गई झगड़ा होया फिर बहुवाद वधावे बड़े भारी जड़े से वतंडावाद वध गया जी असलियत नूं छड के। हाँ जी
आपे पप तापी होए कै न्यारे न्यारे धर्म चलावे।
आपो तापी हो गई जी कोई किसी धर्म की गल जी है एक तो सीमते नहीं कोई रह गया बखरे बखरे धर्म घर घर होए बह है रामा घर हो घर घर होए बैठ है रामा दसवें पातशाह कहते हैं समाऊ घर घर में अपने आपू राम कहाँगे अवतार कहाँगे। सो इको घर में इको कोई संमति नहीं है अड्ड अड्ड पार्टियाँ घर च ही ने सो अड्ड अड्ड धर्मों मनने वाले कोई घर च ने। हाँ जी कोई कहते माता देवी को मनना है कोई कहता मैं दत्ता जी ऐनू होर नू मनना है सो अड्ड अड्ड उपासक इको घर च कई मिलने। सो ये कह रहे हैं कि न्यारे 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 के न्यारा है
न्यारे
हाँ एक ही ला होनी है
न्यारे न्यारे
न्यारे न्यारे धर्म चलावे तो धर्म ही न्यारे न्यारे चला दिते होर किन्ने धर्मां ने जन्म लै लिया। हाँ कोई आशुतोष कहता मैं भी एक नवा धर्म उन्हें चलाता तो पनिहारे वाला कहता जी उन्हें एक नवा ग्रंथ बना के उन्हें धर्म चलाता यो जे धर्म कहते ने जड़े उस वेले ही ओतपत कई होए जिवें हुण हो रहे ने। हाँ होर जी
कोई पूजे चंद सूर
कोसा अकाल पुरख की उपासना छड़ के सच्चे गुरु के लड़ लगन की बजाय कोई पूजे चंद सूर कोई चंद्रमा पूजा करी जाता है कोई सूरज की उपासना ही करता है कोई
कोई धर्म आकाश मनावे
कोई धरती तो आकाश में ही मनाया जाता है ज इन्हों के देवत्या मनी जाते ने। हाँ जी
पौन पानी बसंतरो
कोई पौन हवा देवते मनना शुरू करता किसी ने रब की उपासना छड के किसी ने पानी देवते किसी ने अग देवते किसी ने अग न मनना शुरू कर लिया पानी में पूजी जाते या पौन हवा की उपासना करी जाते।
धर्मराज कोई तृप्ता वह
कोई धर्मराज में खुश करने लगा होया ऐसी ये समय की जड़ी गर्दी है ना जुग गर्दी है समा की गर्दी है उत्ते चानना पा रहे ने भाई साहब जी भाव दस रहे हैं भी हालत इदा बिगड़ चुके ने सारी सृष्टि दे किसी पूर्ण अवतार की लोड़ सी हूँ इतने 14 कलों नाल 16 कलों नाल सरन वाली गल नहीं सी रामचंद्र जी 14 कलों संपूर्ण होए पर समा इन्ना बिगड़ गया इनिया कलों नाल नहीं सी सरना कृष्ण जी 16 कलों संपूर्ण शक्तियां लैके आए नहीं सी सरदा उन्हें इन शक्तियों बहुता पाप बढ़ गया। हाँ धर्म तो दूर होने लगे लोग, पाप इशारा हो रहे है भी गुरु नानक साहब जी महाराज जी के बारे दसन गए अगे भी समा इन्ना हो जिला सी अपना निजम प्रकृति की हर सह अपना असूल सड़ चुकी सी, जिस करके गुरु नानक साहब जी वर्गे अवतारा की आने की हूँ लोड़ सी। हाँ जी
फोकट धर्मी परम भलावै,
फोकट धर्म चल पे कई। हाँ जी तो फोके जड़े धर्म से इं भाई भरम भुल गई दुनिया जड़ी सी, क्योंकि बुद्ध मत में हम बहुत ज्यादा बुत प्रस्ती करते ने लोग, वह बहुत बड़े बड़े पित्तल की वो मूर्ति बना के जो किसी धात की मूर्ति बना के वो मंदिर वो पूजा की जा रही है। असी मलेशिया गए उत्थे देखिया एक वो मंदिर है, तो मंदिर भी कि बनाया नहीं गया, पहाड़ की एक बहुत बड़ी केव गुफा है, बहुत बड़ा पहाड़ है वो घट्टो घट मेरे ख्याल भी अद्धा किलोमीटर के वो पहाड़ अंदर थोथा है गुफा है नहीं, तो वो इन्होंने वो मूर्ति अंदर रखी हुई है, वो गुफा के चल जा कि मूर्ति रखी है, तो उत्थे बड़े बड़े पद्धर से वो पूजा लोग उत्थे भी करते हैं, तो देखने वाले यात्री देख जाते हैं। इं कह भावी ये धर्म भी जी बुत प्रस्ती उन्होंने भिक्षुआ यंत्र मंत्रा की गल जिनी बुद्ध मत में उ भिक्षु करते हैं, पखंडवाद बहुत ज्यादा है अजय जो हम चल रहा है। हाँ जी हाँ जी
भाई गल्याण जगत विच चार वर्ण आश्रम अपाए,
जगत विच गलानी पैदा हो गई, गलान नाम नफरत। हाँ जी एक दूजे तो नक वटन लग पे, नफरत इन्नी हो गई। चार वर्ण आश्रम उपाए, चार वर्ण कि ब्राह्मण जड़े से ब्राह्मण खत्री शूद्र वैश ये चार आश्रम, ब्रह्मचार्य आश्रम, गृहस्थ आश्रम, तो वानप्रस्थ आश्रम, इस तरह संन्यास आश्रम, तो चार आश्रम बना जड़े थी ये भी पैदा हुए। हाँ जी
दस नाम संन्यासियां,
तो संन्यासियां दे भी भाई फिरके जड़े से वो दस नाम जड़े से उस वेले हुए, दस तरह संन्यासियां का भी एक फिरका नहीं रह गया, उन्होंने भी दस फिरके वो तुसी नोट कर लो, चाहे तक किसी चीज़ को याद करना हो ना सौखा कविता याद हो जाता है, जो कला कला गाओगे वो नहीं याद हों, जिमें थोनों अगे कहा कत्ती रागों की कविता बना के कत्ती राग छेती याद हो जाते हैं, श्री राग माझ गौड़ी आसा संघ प्यो बौरी गुजरी गंधारी ते बिहागड़ा सुहायो है, तनासरी ते जैसरी टोटी ते बराड़ियो तलंग सुई सलायो है, बिलावत गौण राम कली नट माली गौड़ा मारुत तुखारी अकदार भैरों पायो है, बसंत सारंग मलार कानड़ा कल्याण बरभाती ते विवास जय जय बंती गुण गायो है, कविता बन के कत्ती राग याद एकदम हो गए। जे तुसी कला कला याद करते हो तो उदा चेते फिर उन्ना नहीं आता, ये भी कविता बना लो फिर, जड़े संन्यासी बनाओ कोई दौरा बना लो। हाँ जी वो संन्यासी नहीं सी, जोगी जंगम सरेवड़े वाले तुम्हें याद है, वो से जड़े से खट दर्शनी हूँ, ये दस संन्यासियां दे बनाओ दोहरे च कर लो, आश्रम आरण गृह, आश्रम आरण गृह। हाँ जी सागर सुरहस्ती बहन आश्रम आरण गिरी, इतने विश्राम कर लो, तो तीन नाथ इतने आ गए ना, एक आश्रम हो गया आरण हो गया गिरी, आश्रम आरण गिरी, ये तीन भेखताए हो गए सन्यासियों के, सागर सुरस्ती बन तिने हो गए, एक सागर हो गया सुरस्ती हो गया बन हो गया, ये उन्होंने भेखा के ना ने सन्यासियों के, एक नहीं रह गए भी अगे तीर्थ पर्वत भारती, तीर्थ पर्वत भारती तिने हो गए, सो पुरी नाम दस गण, दसवां पुरी हो गया, आगे तुम पिंड इंडिया तो आप देखोगे आ साधु पुरी फलाना जी पुरी फलाना गिरी, डेरिया के ना तो साधु के ना भी ना गिरीपुरी आ ना वो सन्यासियों के ने, सो इस करके ये दस फिरके सन्यासियों के हो गए, लिख लिया मगरी नहीं लिखा गया, तीर्थ पर्वत भारती, तीर्थ पर्वत भारती, सो सचिव सो पुरी पुरी हो गया नाम है पुरी, नाम दस गण दस नाम हो गए, उन्होंने गण मैंने गिन लो दोहरा बन गया। एवें ही पढ़े द्वार पंक्ति फिर उ सागर सुरस्ती बन दस हो गए बन भी है ना बिच हूँ एवं बारह भेख तो सन्यासिया हो गए अज सॉरी दस भेख बारह पंथ योगियों ने चला लिया अपने उन्होंने भी एक पंथ नहीं रहा जिमें कह लो गुरबाणी आंदा जब साहब आई पंथी सगल जमाती मन जीता जगजीत आई पंथ उन्हों सब तो फेमस है होर कड़े ने उन्होंने ये भी बनाओ कविता फिर आई हेथ सो कंथड़ी आई एक आई पंथ हो गया हेत पंथ हो गया कंथड़ी आई हेथ सो कंथड़ी गमे गोपाल एक गमे एक गोपाल यह जान एक ने पंथ हो गए पंज आई हेथ सो कंथड़ी तिने हो गए गमे गोपाल दोए हो गए पंज हो गए एक लैन च अगे फिर होर चोली दास पाव चोली एक चोली पंथ है इन्हों चेली भी कह दें चोली पंथ पाव पंथ इस तरह पागल पंथ भी एकदा ना बारह पंथों से कहो पागल है भी है वो पागल पंथ चे चेली दास पाव पागल चार ही हो गए हो गए पागल पागल पाव बावे नु कहना पप्पे नु कहना वाह पाव पाव पागल किन्ने हो गए नौ अगे फिर ध्वज रावल बनमान एक ध्वज पंथ है एक रावल पंथ है हाँ जी एक बन पंथ है सो इं बारह पंथ योगियों के एक तो नहीं सर ये ध्वज तदे दे पैर च वाह तो जजा ध्वज रावल रावल पंथ तो आंदा गुरु ग्रंथ साहब जहाँ बारह मह रावल खप जावे बारह पंथों में रावली वो भी खप गए सो इसलिए लिखे गए ध्वज रावल बन मान बन मनना बन रावल बन मान मनना करो भी ये इं बन गए ने इं ये बारह हूँ कह देने भाई साहब जी दस नाम सन्यासिया इन्ने धर्म बद गए सन्यासिया ने अपने दस फिरके इन्होंने बना ले दस पंथ सन्यासिया ने योगी बारह पंथ चलाए क्यों योगियों ने भी अपने बारह जिहड़े से फिरके पंथ चला ले ऐसी दशा हो गई होर कि नवे पंथ
जंगम अते सिरड़वे दिगे दिगंबर वाद कराए
पढ़ो सारे जी
जंगम अते सिरड़वे
दिगंबर ते रोके थोड़े जे कई जाने जंगम ते सरेवड़े
जंगम अते सरेवड़े
दगे दिगंबर वाद कराए
दगे दिगंबर वाद कराए
जंगम आ जड़े तुझे आप इंडिया पिंडा चो आया वो जिन्हां दे सिर ते मोर दे खंभ जे बंधे हुंदे आ ते टलियां बजाउंदे लोकां दे घर मंगण आउंदे शिव जी दी गौरजां दा विआह करदे फिरदे बारह वर्ष की पुरानी गौर जा कहें जो कोई मूहरों पैसा उन्होंने दिता है हाथ से नहीं लेंदे टली पुट्ठी कर लेंगे ने टली जगड़ा पा दिता है उन्होंने जंगम कहें जंगम सरेवड़े सरेवड़े हो गए जैनी जिन्हें अपने माझ की बार में कथा सुनी सी जैन मत वाले मूँह पट्टी सा जने मूँह तो पट्टी बनते ने क्यों बनते ने कहते हवा में जी ने जे अंदर चल गए सानू पाप लगेगा मूँह पट्टी वाले तो एक उन्होंने हाथ चौर जहा फड़िया हों रास्ते देखते रहते हैं भी जो कोई कीड़ा मकौड़ा उन्हें पर कर देंगे ने तो होर की उन्होंने सानी शरीर की बॉडी के हिस्से तो किसी के बाल नहीं रहन देंगे जो अपना चेला बनाते हैं तो चेले के सिर च पहला सुआह पा देंगे क्यों पाते क्योंकि वो सिर के बाल जड़ा चो कढ़ने होंगे मुंडे नहीं है जड़ा चो पुटते हैं जड़ा च पुटन लगे फिर वो जो सुह पा देंगे इस करके पाँदे भी बाल पट्टा कि हथ स्लिपना कर जाए जड़ा चो कढ़ दे जो फिर उन्हें तकलीफ तो होनी है उन्होंने जो बाल जड़ा चो कढ़ना कला कला करके वो फिर पीड़ करता है वो फिर उन्होंने कहते हैं अब दुख फिर सुख हूँ तो दुख कट लाए फिर सुख ਅਬ ਦੁੱਖ ਫਿਰ ਸੁੱਖ, ਅਬ ਦੁੱਖ ਫਿਰ ਸੁੱਖ, ਕੱਲਾ ਕੱਲਾ ਵਾਲ ਪੱਟ ਕੇ ਸਿਰ ਬਸ ਹਾਈਵੇ ਵਰਗਾ ਬਣਾ ਦਿੰਦੇ, ਨਹੀਂ ਕੁਛ ਹੜਦੇ ਸਰੀਰ ਦੇ ਕਿਸੇ 'ਤੇ ਹਿੱਸੇ 'ਤੇ। ਤੋ ਉਹ ਕਿਉਂ ਐਸਾ ਕਰਦੇ ਨੇ, ਵਾਲ ਕਿਉਂ ਪੜਦੇ ਨੇ? ਕਹਿੰਦੇ ਵਾਲਾਂ ਵਿੱਚ ਵੀ ਜੀਵ ਪੈਦਾ ਹੋ ਜਾਂਦੇ ਨੇ ਅਤੇ ਮਰਦੇ ਨੇ, ਸਾਨੂੰ ਪਾਪ ਲੱਗੂ ਜੂਆਂ ਆਦਿ। ਫਿਰ ਇਸ ਤੋਂ ਬਾਅਦ ਕੀ ਕਰਦੇ ਨੇ? ਨਹਾਉਂਦੇ ਨਹੀਂ। ਮਾਲਕ ਕਿਹਾ ਗੁਰੂ ਨਾਨਕ ਸਾਹਿਬ ਸਿਰਖ ਉੱਥੇ ਜੇ ਨਹਾਵਣ ਨਾ ਹੀ, ਤਾਂ ਹੀ ਇਹਨਾਂ ਨੂੰ ਸਿਰਖ ਉੱਥੇ ਕਿਹਾ ਵੀ ਸਿਰ ਵਾਲ ਪੱਟਦੇ ਨੇ। ਮਾਂ ਦਾਦੀ ਵਾਰ ਆਪਣਾ ਸਿਰਖ ਉੱਤੇ ਜੇ ਨਹਾਵਣ ਨਾ ਹੀ, ਸੱਤ ਚੱਟੇ ਸਿਰ ਛਾਹੀ, ਸੌ ਸਵਾਹ ਦਾ ਚਿੱਟਾ ਇਹਨਾਂ ਦੇ ਪ੍ਰਲੋਕ ਵਿੱਚ ਪਊਗਾ ਸਿਰ 'ਚ। ਉੱਥੇ ਕਿਹਾ ਮਹਾਰਾਜ ਜੀ ਨੇ। ਇਸ ਲਈ ਉਹ ਨਹਾਉਂਦੇ ਵੀ ਨਹੀਂ। ਨਹਾਉਂਦੇ ਕਿਉਂ ਨਹੀਂ? ਕਹਿੰਦੇ ਪਾਣੀ ਵਿੱਚ ਵੀ ਜੀ ਹੈਗੇ ਨੇ, ਜਦੋਂ ਪਿੰਡਾਂ ਮਰਦੇ ਹਾਂ ਜੀ ਮਰ ਜਾਂਦੇ ਨੇ ਅਤੇ ਸਾਨੂੰ ਪਾਪ ਲੱਗੂ, ਨਹਾਉਣਾ ਹੀ ਨਹੀਂ। ਫਿਰ ਇੱਕ ਦੂਜੇ ਦਾ ਜੂਠਾ ਜੂਠਾ ਭੋਜਨ ਖਾਂਦੇ ਨੇ, ਆਪਣਾ ਨਹੀਂ ਪਕਾ ਕੇ ਖਾਂਦੇ, ਕਿਸੇ ਦਾ ਜੂਠਾ ਕੀਤਾ ਹੋਇਆ ਖਾਂਦੇ ਨੇ। ਕਿਉਂ? ਕਹਿੰਦੇ ਉਹਦੇ ਵਿੱਚ ਕਿਹੜਾ ਕੋਈ ਜੀਵ ਮਰਿਆ, ਜਿਹਨੇ ਪਹਿਲਾਂ ਖਾ ਲਿਆ ਪਾਪ ਉਹਨੂੰ ਲੱਗੂ, ਅਸੀਂ ਤਾਂ ਮਗਰੋਂ ਖਾਧਾ। ਅਗਲੀ ਵਿਸ਼ੇਸ਼ ਗੱਲ, ਜਦੋਂ ਮੈਦਾਨ ਬਹਿੰਦੇ ਆ, ਅਗੋ ਬਾਹਰ ਖੇਤਾਂ 'ਚ ਬਹਿੰਦੇ ਹੋ, ਟੋਇਲਟ ਦਾ ਸਿਸਟਮ ਹੁਣ ਚੱਲਿਆ, ਪਤਾ ਨਹੀਂ ਹੁਣ ਕੀ ਕਰਦੇ ਹੋਣਗੇ, ਅਤੇ ਉਦੋਂ ਜੀ ਜਦੋਂ ਮੈਦਾਨ ਖੇਤ 'ਚ ਬਹਿੰਦੇ, ਖੇਤ 'ਚ ਬਹਿਣ ਤੋਂ ਬਾਅਦ ਡੰਡਾ ਲੈ ਕੇ ਆਪਣਾ ਗੰਦਾ ਫਰੋਲ ਦਿੰਦੇ। ਕਿਉਂ ਐਸਾ ਕਿਉਂ ਕਰਦੇ? ਕਹਿੰਦੇ ਵੀ ਇਹ ਗੰਦੇ ਵਿੱਚ ਵੀ ਜੀਵ ਪੈਦਾ ਹੁੰਦੇ ਨੇ, ਜੋ ਗੰਦਾ ਸੁੱਕ ਜਾਣਾ ਮਰ ਜੂ ਅਤੇ ਪਾਪ ਸਾਨੂੰ ਲੱਗੂ। ਇਹ ਹੋ ਜਾ ਧਰਮ, ਕਿੰਨੀ ਕਿਰਪਾ ਰੱਬ ਨੇ ਕੀਤੀ ਆ, ਸਿੱਖਾਂ ਦੇ ਘਰ ਜਾਣ ਮਿਲ ਗਿਆ ਕਿਤੇ ਉੱਧਰ ਨਾ ਮਿਲ ਗਿਆ। ਸਿਸ਼ ਮਹਾਰਾਜ ਕਹਿੰਦੇ ਵੀ ਇਹੋ ਜਿਹੇ ਧਰਮ ਵੀ ਪੈਦਾ ਹੋਏ, ਜੰਗਮ ਸਰੇਵੜੇ ਜੈਨੀ ਜਿਹੜੇ ਸੀ, ਦਗੇ ਦਿਗੰਬਰ, ਦਿਗੰਬਰ ਕਹਿੰਦੇ ਨਾ ਗਏ ਸਾਧੂਆਂ ਨੂੰ ਜਿਹੜੇ ਨੰਗੇ ਹੀ ਰਹਿੰਦੇ, ਵਸਤਰ ਨਹੀਂ ਪਹਿਨਦੇ, ਉਹਨਾਂ ਨੇ ਇਹ ਧਰਮ ਮੰਨ ਲਿਆ, ਅਸੀਂ ਨਹੀਂ ਵਸਤਰ ਪਾਉਣੇ। ਸੋ ਇਉਂ ਜਿਹੜੇ ਸੀ ਇਹੋ ਜਿਹੇ ਫੋਕਟ ਧਰਮਾਂ ਨੂੰ ਜਨਮ ਮਿਲਿਆ, ਅਤੇ ਦਗੇ ਦਗੇਬਾਜ਼ ਹੋ ਗਏ ਲੋਕ, ਬਾਦ ਕਰਾਏ ਝਗੜੇ ਪੈਦਾ ਹੋ ਗਏ ਆਪੋ 'ਚ, ਧਰਮ ਇੱਕ ਦੂਜੇ ਨਾਲ ਲੜਨ ਲੱਗ ਪਏ। ਹਾਂਜੀ ਹਾਂ ਬੰਨਣ, ਹਾਂ ਤੁਸੀਂ ਕਿਤੇ ਗੁਜਰਾਤ ਵੱਲ ਜਾਓ, ਅਜੇ ਉੱਧਰ ਬਹੁਤ ਨੇ, ਗੁਜਰਾਤ ਦੇ ਇਲਾਕੇ 'ਚ ਨਾ ਆਪਣੇ, ਉੱਧਰ ਜੇ ਬਹੁਤ ਇਹਦੇ ਹੈਗੇ ਨੇ, ਅਜੇ ਇੰਨੀ ਤੁਰਦੇ ਆ ਨਾ, ਜਦੋਂ ਇਹ ਇੱਕ ਮੈਨੂੰ ਮੂਹਰੇ ਅੱਗ ਨੂੰ ਮੂਹਰੇ ਕਰ ਦਿੰਦੇ ਨੇ, ਜਿਹੜਾ ਵੱਡਾ ਹੁੰਦਾ ਉਹਦੀ ਪੈਰ ਵਿੱਚ ਪੈਰ ਧਰਦਾ ਜਿਹੜਾ ਮਗਰਲਾ ਹੁੰਦਾ, ਉਹ ਕਿਉਂ ਧਰਦਾ? ਕਹਿੰਦੇ ਜੇ ਉਹਦੇ ਪੈਰ ਥੱਲੇ ਕੋਈ ਕੀੜਾ ਆਇਆ ਹੋਇਆ ਸੀ ਤਾਂ ਉਦੋਂ ਬਾਅਦ 'ਚ ਮਗਰੋਂ ਧਰਿਆ, ਲੰਬੀ ਲਾਈਨ ਲਾਉਂਦੀ ਆ, ਪਿੱਛੇ ਭੇਡਾਂ ਵਾਂਗ ਤੁਰ ਜਾਂਦੇ ਹੁੰਦੇ ਆ, ਜਿਵੇਂ ਕਿ ਪੇੜ ਤੁਰ ਪਏ ਨਾ ਮੂਹਰੇ ਪਿੱਛੇ, ਬਾਕੀ ਦੀਆਂ ਤੁਰ ਪੈਂਦੀਆਂ ਨੇ, ਇਉਂ ਸੜਕਾਂ ਦੇ ਕਿਨਾਰੇ ਤੁਹਾਨੂੰ ਤੁਰਦੇ ਮਿਲਣਗੇ ਉੱਧਰ, ਅਤੇ ਪਹਿਨਦੇ ਨੇ ਚਿੱਟੇ ਵਸਤਰੇ। ਕਰੋ ਕਿਰਪਾ ਅੱਗੇ।
ਬ੍ਰਹਿਮਣ ਬਹੁ ਪ੍ਰਕਾਰ ਕਰ ਸ਼ਾਸਤ੍ਰ ਵੇਦ ਪੁਰਾਣ ਲੜਾਏ।
ਇੱਕ ਮਿੰਟ ਦੁਬਾਰੇ ਪੜ੍ਹੋ।
ਬ੍ਰਹਿਮਣ ਬਹੁ
ਬ੍ਰਹਿਮਣ
ਬਹੁ ਪ੍ਰਕਾਰ ਕਰ,
ਬ੍ਰਾਹਮਣਾਂ ਦੇ ਵੀ ਬਹੁਤ ਪ੍ਰਕਾਰ ਦੇ ਜਿਹੜੇ ਸੀ ਉਹਨਾਂ ਦੇ ਧਾਰਮਿਕ ਗ੍ਰੰਥ ਅੱਗੇ ਦੱਸ ਰਹੇ ਨੇ ਕਿਹੜੇ ਕਿਹੜੇ।
ਸ਼ਾਸਤ੍ਰ ਵੇਦ ਪੁਰਾਣ ਲੜਾਏ,
ਹਾਂ ਉਹਨਾਂ ਦੇ ਵੀ ਭਾਈ ਸ਼ਾਸਤਰਾਂ ਅਤੇ ਵੇਦਾਂ ਨੂੰ ਅਤੇ 18 ਪੁਰਾਣਾਂ ਦੇ ਆਪੋ ਵਿੱਚ ਇਹਨਾਂ ਨੇ ਟਕਰਾਓ ਕਰਕੇ ਝਗੜੇ ਵਧਾ ਦਿੱਤੇ, ਸਾਰਗ੍ਰਾਹੀ ਨਾ ਰਹੇ। ਹਾਂਜੀ ਤੱਤ ਸਾਰ ਦੀ ਤੱਤ ਸਰੂਪ ਪਰਮੇਸ਼ਰ ਦੀ ਸਾਰ ਜਾਣ ਵਾਲੇ ਨਾ ਹੋਏ, ਆਪਣੇ ਆਪ ਦੇ ਵਿੱਚ ਜਿਹੜੇ ਸੀ ਝਗੜੇ ਸ਼ਾਸਤਰਾਂ ਦੇ ਵਧਾ ਲਏ, ਵੇਦਾਂ ਦੇ ਵਧਾ ਲਏ, ਪੁਰਾਣਾਂ ਦੇ ਵਧਾ ਲਏ, ਅਜਿਹੀ ਹਾਲਤ ਸੀ। ਹਾਂਜੀ
ਖੱਟ ਦਰਸ਼ਨ ਬਹੁ ਵੈਰ ਕਰ,
ਹਾਂ ਛੇ ਸ਼ਾਸਤਰਾਂ ਦੇ ਵੈਰ ਆਪੋ 'ਚ ਹੀ ਹੋਣ ਲੱਗ ਪਏ। ਖੱਟ ਦਾ ਹੁੰਦਾ ਛੇ, ਸੰਸਕ੍ਰਿਤ ਦਾ ਸਭ ਦਾ ਖੱਟ ਛੇ ਨੂੰ ਕਹਿੰਦੇ ਨੇ, ਜਾਂ ਖੱਟ ਦਰਸ਼ਨ ਖੇ ਛੇ ਭੇਖਾਂ ਨੂੰ ਵੀ ਕਹਿੰਦੇ ਨੇ, ਜਿਹੜੇ ਤੁਸੀਂ ਪਹਿਲਾਂ ਕਹਿਣ ਲੱਗੇ ਸੀ। ਹਾਂਜੀ ਜੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਛੇਵਾਂ ਜਾਮਾ ਬਿਪ੍ਰਕਾ ਜਾਮਾ ਮੀਨਾ ਮੇਖ, ਛੇ ਭੇਖਾਂ ਨੂੰ ਵੀ ਕਿਹਾ ਗਿਆ, ਅਤੇ ਛੇ ਸ਼ਾਸਤਰਾਂ ਵਾਲੇ ਵੀ ਲੜ ਲੜ ਕੇ ਵੈਰ ਵਧਾਉਣ ਲੱਗੇ ਨਾਲ, ਅਤੇ ਕੀ ਹੋਇਆ 36 ਪਖੰਡ ਚਲਾਏ ਰਲਾਏ,
36 ਪਖੰਡ ਰਲਾਏ।
ਹਾਂ ਕਰਤੇ ਵਿਸ਼ਰਾਮ ਕਰਨਾ ਜੀ, ਬੋਲੋ ਦੁਬਾਰੇ ਸਾਰੇ,
ਵੈਰ ਕਰਨ
ਇੱਥੇ ਵਿਸ਼ਰਾਮ ਹੈ
ਨਾਲ 36 ਪਖੰਡ ਰਲਾਏ।
ਹਾਂ ਇਉਂ 36 ਪ੍ਰਕਾਰ ਦੇ ਭਾਵ ਅਨੇਕਾਂ ਪ੍ਰਕਾਰ ਦੇ ਪਖੰਡਾਂ ਦੀ ਕਸਰ ਇਹਨਾਂ ਨੇ ਵੀ ਨਹੀਂ ਕੋਈ ਰੱਖੀ, ਬ੍ਰਾਹਮਣਾਂ ਨੇ ਵੀ। ਹਾਂਜੀ ਹੋਰ
ਤੰਤ ਮੰਤ ਰਸਾਇਣਾ
ਰਾਹ, ਹਾਂ ਠੀਕ ਹੈ,
ਕਰਾਮਾਤ ਕਾਲਖ ਲਪਟਾਏ,
ਕਾਲਖ ਲਪਟਾਏ ਪੜੋ ਸਾਰੇ।
ਤੰਤ ਮੰਤ ਰਸਾਇਣਾ ਕਰਾਮਾਤ ਕਾਲਖ ਲਪਟਾਏ,
ਹਾਂ ਤੰਤ ਮੰਤਰ ਤਾਗੇ ਤਵੀਤ ਰਸਾਇਣਾ ਅਤੇ ਹੋਰ ਕਰਾਮਾਤਾਂ ਆਦਿ ਇਹਦੀ ਕਾਲਖ ਵਿੱਚ ਲਿਬੜ ਗਏ। ਅੱਗੇ ਜੀ
ਬਹੁ ਵਾਟੀ ਜਗ ਚੱਲੀਆ ਤਭੀ ਪਏ,
ਨਹੀਂ ਇੱਕ ਲੈਣ ਛੱਡ ਗਏ, ਇੱਕ ਸਤੇ ਬਹੁ ਰੂਪ ਕਰ,
ਇੱਕ ਸਤੇ ਬਹੁ ਰੂਪ ਕਰ, ਰੂਪ ਕੁਰੂਪੀ ਘਣੇ ਦਿਖਾਏ।
ਇੱਕ ਰੂਪ ਤੋਂ ਬਾਹਲੇ ਰੂਪ ਬਣਾਉਣ ਲੱਗ ਪਏ ਆਪਣੇ ਆਪਣੇ, ਇੰਨਾ ਲਿਬਾਸ ਦੇ ਉੱਤੇ ਆਪਣੇ ਆਪ ਪਖੰਡ ਜਿਹਾ ਬਣਾ ਲਿਆ, ਕੋਈ ਕਿਸੇ ਭੇਖ ਵਿੱਚ ਕੋਈ ਕਿਸੇ ਰੂਪ ਵਿੱਚ, ਰੂਪ ਹੀ ਬਹੁਤੇ ਬਣਾ ਲਏ ਇੱਕ ਰੂਪ ਤੋਂ, ਅਤੇ ਉਹ ਰੂਪ ਵੀ ਕਈ ਰੂਪ ਚੰਗੇ ਕਈ ਬਹੁਤੇ ਕਰੂਪ ਕਰੂਪ ਹੀ ਬਣਾ ਲਏ। ਆ ਤੁਸੀਂ ਕਦੇ ਵੇਖਣ ਮੰਗਣ ਆਉਂਦੇ ਹੁੰਦੇ ਆ ਨਾ, ਉਹ ਦੇਵੀ ਦਾ ਰੂਪ ਜਿਹਾ ਧਾਰਿਆ ਹੁੰਦਾ, ਮੂੰਹ ਕਾਲਾ ਜਿਹਾ ਕਰਿਆ ਹੁੰਦਾ, ਜੀਭ ਵਿੱਚ ਦੀ ਐਵੇਂ ਇੱਕ ਸੂਆ ਜਿਹਾ ਲੰਘਾਇਆ ਹੁੰਦਾ, ਅਤੇ ਉਹ ਕਿੱਦਾਂ ਦਾ ਕਰੂਪ ਜਿਹਾ ਲੱਗਦਾ। ਉਹ ਆਪਣੇ ਜਿਹੜੇ ਸੀ ਕਰੂਪ ਰੂਪ ਉਹਨਾਂ ਨੇ ਬਣਾ ਲਏ, ਜਾਂ ਜਦੋਂ ਰਾਸ ਪਾਉਂਦੇ ਨੇ, ਰਾਸਾਂ ਕਰਦੇ ਨੇ, ਉਦੋਂ ਬਡਰੂਪੀ ਬਣ ਬਣ ਕੇ ਆਉਂਦੇ ਨੇ। ਹਾਂਜੀ,
ਕਲਯੁਗ ਅੰਦਰ ਭਰਮ ਭੁਲਾਏ।
ਇਉਂ ਭਾਈ ਸਾਹਿਬ ਜੀ ਕਿ ਕਹਿ ਰਹੇ ਆਖਰੀ ਤੁਕ ਵਿੱਚ, ਕਲਯੁਗ ਦੇ ਸਮੇਂ ਵਿੱਚ ਇਹ ਧਰਮ ਵੀ ਜਿਹੜੇ ਸੀ ਭਰਮ ਵਿੱਚ ਭੁੱਲ ਗਏ, ਲੋਕ ਧਰਮੀ ਨਾ ਰਹਿ ਗਏ, ਸਾਰ ਗ੍ਰਾਹੀ ਨਾ ਰਹਿ ਗਏ, ਪ੍ਰੇਮਾ ਭਗਤੀ ਦੀ ਥਾਂ ਪਖੰਡ ਨੇ ਸਾਂਭ ਲਿਆ। ਹਾਂਜੀ, ਐਸੀ ਗਲਾਨੀ ਪੈਦਾ ਹੋ ਗਈ। ਹੁਣ ਮੁਸਲਮਾਨ ਮਤ ਬਾਰੇ ਦੱਸਣਗੇ। ਹਾਂਜੀ, ਇਹਨਾਂ ਵਿੱਚ ਵੀ ਗਿਰਾਵਟ ਕਹਿੰਦੇ ਉਸ ਵੇਲੇ ਇੰਨੀ ਆ ਚੁੱਕੀ ਸੀ। ਹਾਂਜੀ, ਕੀ
ਬਹੁ ਵਾਟੀ ਜੱਗ ਚੱਲੀਆਂ।
ਹਾਂ, ਜੱਗ ਵਿੱਚ ਬਹੁਤ ਰਸਤੇ ਸ਼ੁਰੂ ਹੋ ਗਏ ਧਰਮ ਦੇ, ਵਾਟ ਨਾਮ ਰਸਤੇ ਦਾ, ਵੱਖਰੇ ਪੰਥ ਚੱਲ ਪਏ ਇਹਨਾਂ ਦੇ ਵੀ ਕਿੰਨੇ ਕੁ।
ਤਬ ਹੀ ਪਏ ਮੁਹੰਮਦ ਜਾਰਾ।
ਹਾਂ, ਉਹਨਾਂ ਪੰਥਾਂ ਵਿੱਚੋਂ ਜਿਹੜਾ ਸੀ ਮੁਸਲਮਾਨਾਂ ਨੇ ਵੀ ਮੁਹੰਮਦ ਸਾਹਿਬ ਅਤੇ ਦੂਜੇ ਸੀ ਇਹਨਾਂ ਦੇ ਯਾਰ ਜਿਹਨੂੰ ਖਲੀਫਾ ਕਹਿੰਦੇ ਨੇ, ਚਾਰ ਯਾਰ ਹੋਏ ਨੇ ਮੁਹੰਮਦ ਤੋਂ ਅੱਗੇ ਲਿਖਾਏ ਨੇ, ਚਾਰ ਖਲੀਫੇ ਕਹਿ ਲਓ। ਪਹਿਲਾ ਸੀ ਅਬੂ ਬਕਰ, ਦੂਜਾ ਸੀ ਉਮਰ, ਅਤੇ ਤੀਜਾ ਸੀ ਉਸਮਾਨ, ਚੌਥਾ ਸੀ ਅਲੀ। ਇਹ ਚਾਰ ਇਹਨਾਂ ਦੇ ਖਲੀਫੇ ਜਿਨ੍ਹਾਂ ਨੂੰ ਯਾਰ ਦੀ ਸੰਗਿਆ ਕਹੀ ਗਈ ਹੈ, ਮੁਹੰਮਦ ਦੇ ਇਹ ਸਹਾਇਕ ਹੀ ਕਹਿ ਲਓ ਮੁਹੰਮਦ ਸਾਹਿਬ ਦੇ। ਮੁਹੰਮਦ ਦੇ ਮਰਨ ਤੋਂ ਬਾਅਦ ਵੀ ਇਹ ਖਲੀਫਿਆਂ ਨੇ ਇਸਲਾਮ ਦਾ ਪ੍ਰਚਾਰ ਕੀਤਾ। ਪਹਿਲਾ ਕੀ ਸੀ? ਅਬੂ ਬਕਰ, ਦੂਜਾ ਉਮਰ, ਤੀਜਾ ਉਸਮਾਨ। ਅਸਮਾਨ ਨਾ ਲਿਖ ਦਿਓ, ਆਕਾਸ਼ ਦਾ ਅਰਥ ਹੋਜੂ ਉਸਮਾਨ ਉੜੇ ਨਾਲ, ਅਤੇ ਚੌਥਾ ਅਲੀ। ਇਹਨਾਂ ਨੇ ਪ੍ਰਚਾਰ ਕੀਤਾ ਇਸਲਾਮ ਦਾ, ਕਹਿੰਦੇ ਇਹ ਪੈਦਾ ਇਹਨਾਂ ਨੇ ਆਪਣੇ ਤੌਰ 'ਤੇ ਇਸਲਾਮ ਨੂੰ ਪ੍ਰਚਾਰਿਆ। ਅੱਗੇ ਜੀ,
ਕੌਮ ਬਹੱਤਰ ਸੰਕਾਰ ਬਹੁ ਵਿਧ ਬੈਰ ਵਿਰੋਧ ਪਸਾਰਾ।
ਸੰਨਿਆਸੀਆਂ ਦੇ ਤਾਂ 10 ਫਿਰਕੇ ਹੋਏ, ਅਤੇ ਯੋਗੀਆਂ ਦੇ 12, ਇਹਨਾਂ ਦੇ ਕਿੰਨੇ? 72। ਮੁਸਲਮਾਨਾਂ ਦੇ 72 ਫਿੱਕੇ ਨੇ, ਕੌਮ 72, ਇਹਨਾਂ ਦੀ ਕੌਮ ਦੇ 72 ਫਿਰਕੇ, ਅਤੇ ਬਹੁ ਵਿਧ ਵੈਰ ਵਿਰੋਧ ਪਸਾਰਾ। ਇਹਨਾਂ ਨੇ ਵੀ ਆਪੋ ਵਿੱਚ ਵੈਰ ਵਿਰੋਧ ਪਸਾਰਿਆ ਹੋਇਆ। ਸੁੰਨੀ ਸ਼ੀਆ ਨੂੰ ਮਾਰੀ ਜਾਂਦੇ ਨੇ, ਦੇਖੋ ਕਿਵੇਂ, ਹੁਣ ਵੀ ਤੁਸੀਂ ਦੇਖਿਆ ਹੁਣ ਅੱਜ ਵੀ ਚੱਲ ਰਿਹਾ ਉਹ ਬਗਦਾਦ ਵਿੱਚ, ਜਿਹੜੀ ਆਮ ਪਹਿਲਾਂ ਲੜਾਈ ਸੀ, ਜਿਹੜੇ ਸ਼ੀਆ ਸੀ ਉਹਨਾਂ ਨੂੰ ਮਾਰੀ ਜਾਂਦੇ ਸੁੰਨੀ। ਅਫਗਾਨਿਸਤਾਨ 'ਚ ਵੀ ਇੱਦਾਂ ਹੋਈ ਜਾ ਰਿਹਾ, ਪਾਕਿਸਤਾਨ 'ਚ ਵੀ। ਉਹ ਵਿਵਾਦ ਝਗੜੇ ਉਦੋਂ ਵੀ ਬਹੁਤ ਪਹਿਲਾਂ ਜ਼ਿਆਦਾ ਸੀ, ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਦੀ ਹਾਲਤ ਦੱਸ ਰਹੇ ਨੇ। ਹਾਂਜੀ,
ਰੋਜ਼ੇ ਈਦ ਨਵਾਜ਼ ਕਰ।
ਰੋਜ਼ੇ ਰੱਖਦੇ ਨੇ 30 ਦਿਨ, ਫਿਰ ਈਦ, ਈਦਾਂ ਸਾਲ ਵਿੱਚ 2 ਆਉਂਦੀਆਂ ਨੇ ਇਹਨਾਂ ਦੀਆਂ, ਅਤੇ ਉਦੋਂ ਫਿਰ ਗਊਆਂ ਬਹੁਤ ਵੱਢਦੇ ਨੇ। ਅਸੀਂ ਦੇਖਿਆ ਮਲੇਸ਼ੀਆ, ਉੱਥੇ ਮੁਸਲਮਾਨ ਕੰਟਰੀ ਹੈ, ਚੱਪੇ ਚੱਪੇ 'ਤੇ ਮਸੀਤਾਂ ਨੇ, ਹਰੇਕ ਮਸੀਤ ਦੇ ਬਾਹਰ ਜਿਹੜਾ ਉਹਨਾਂ ਦਾ ਪਾਰਕਿੰਗ ਪਈ ਹੈ, ਉੱਥੇ ਇਕੱਠੀਆਂ ਮੁੱਲ ਖਰੀਦ ਲੈਂਦੇ ਗਾਵਾਂ ਲੈ ਕੇ, ਫਿਰ ਇਕੱਲਾ ਇਕੱਲਾ ਕਰਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਵੱਢਦੇ ਨੇ। ਵੱਢਣ ਵੇਲੇ ਉਹ ਦਿਖਾਉਂਦੇ ਆ ਸਾਰਾ ਫਿਰ ਟੀ ਵੀ 'ਤੇ, ਜਿੰਨੇ ਇਹਨਾਂ ਦੇ ਫਿਰ ਲੋਕ ਹੁੰਦੇ ਲਾਈਨਾਂ ਬੰਨ ਕੇ, ਮਾਸ ਉੱਥੇ ਲੈਣ ਆਉਂਦੇ ਨੇ, ਫਰੀ ਵੰਡਦੇ ਆ, ਉਸ ਦਿਨ ਫਰੀ ਮਿਲਦਾ। ਸੋ ਈਦ ਵਾਲੇ ਦਿਨ ਵੀ ਇਹ ਐਸਾ ਕਰਦੇ ਨੇ, ਇੰਨਾ ਪਾਪ ਹੁੰਦਾ। ਨਵਾਜ਼ ਕਰ, ਨਵਾਜ਼ਾਂ ਪੜ੍ਹਦੇ ਨੇ, 5 ਨਵਾਜ਼ਾਂ ਨੇ ਇਹਨਾਂ ਦੀਆਂ। ਪਹਿਲੀ ਹੈ ਫਜ਼ਰ ਦੀ, ਇਹ ਲਿਖਣੀਆਂ ਜ਼ਰੂਰੀ ਨੇ। ਪਹਿਲੀ ਫਜ਼ਰ ਦੀ, ਦੂਜੀ ਜੋਹਰ ਦੀ, ਤੀਜੀ ਅਸਰ ਦੀ, ਚੌਥੀ ਮਗਰਬੀ, 5ਵੀਂ ਈਸ਼ਾ ਦੀ। ਜਿਵੇਂ ਆਪਾਂ 5 ਬਾਣੀਆਂ ਨਿਤਨੇਮ ਦੀਆਂ ਪੜ੍ਹਦੇ ਹਾਂ, ਇਹ 5 ਨਮਾਜ਼ਾਂ 5 ਟਾਈਮ ਅੱਡਦੇ ਨੇ, ਨਿਸ਼ਚਿਤ ਨੇ, ਪੜ੍ਹਦੇ ਨੇ। ਜਿਹੜੀ ਫਜ਼ਰ ਦੀ ਹੈ ਉਹ ਪਹਿ ਫੜਦੀ ਤੋਂ ਲੈ ਕੇ ਸੂਰਜ ਚੜ੍ਹੇ ਤੱਕ ਪੜ੍ਹਦੇ ਨੇ। ਜੋ ਪਹਿ ਫਟਾਲਾ ਹੋ ਜਾਂਦਾ ਉਦੋਂ ਹੀ ਕਹਿਣਗੇ ਅੱਲਾਹੁ ਅਕਬਰ ਬੁਲਾ, ਉਦੋਂ ਫਿਰ ਇਕੱਠੇ ਹੋ ਕੇ ਪੜ੍ਹਦੇ ਨੇ। ਪਹਿਲੀ ਫਜ਼ਰ ਦੀ, ਦੂਜੀ ਜੋਹਰ ਦੀ, ਜੋਹਰ ਦੀ ਦੁਪਹਿਰ ਵੇਲੇ ਉਦੋਂ ਪੜ੍ਹਦੇ, ਦੁਪਹਿਰ ਦਾ ਵੇਲਾ ਹੁੰਦਾ ਜਿੱਥੇ ਕਿਤੇ ਵੀ ਹੋਣਗੇ। ਆ ਇੱਕ ਵਾਰੀ ਗਏ ਅਸੀਂ ਜਹਾਜ਼ ਮਲੇਸ਼ੀਆ ਤੋਂ ਇੰਡੀਆ ਨੂੰ, ਜਹਾਜ਼ 'ਚ ਚੜ੍ਹੇ ਹੋਏ, ਦੁਪਹਿਰ ਦਾ ਵੇਲਾ ਹੋਇਆ, ਜਹਾਜ਼ 'ਚ ਕੋਡੇ 'ਚ ਹੋ ਗਏ, ਉੱਥੇ ਜਹਾਜ਼ 'ਚ ਨਮਾਜ਼ ਪੜ੍ਹਨੀ ਸ਼ੁਰੂ ਕਰਤੀ। ਸਾਰੇ ਲੋਕ ਵੇਖਣ, ਅਸੀਂ ਤਾਂ ਆਪਣਾ ਦੇਖਦੇ ਨਿਤਨੇਮ 'ਚੋਂ ਜਹਾਜ਼ 'ਚ ਚੜ੍ਹਿਆ, ਫਿਰ ਕਿਤੇ ਕਰ ਲਵਾਂਗੇ। ਆ ਜਹਾਜ਼ 'ਚ ਕੀ ਕਰਨਾ, ਇਹ ਆਪਣਾ ਟਾਈਮ ਨਹੀਂ ਖਿਚਾਉਂਦੇ। ਜਹਾਜ਼ ਵਿੱਚ ਹੀ ਉੱਥੇ ਹੀ ਉਹਨਾਂ ਨੇ ਵਜੂ ਕੀਤਾ, ਨਮਾਜ਼ ਸ਼ੁਰੂ ਕਰ ਦਿੱਤੀ। ਇਹ ਫਜਰ ਦੀ ਦੁਪਹਿਰ ਵੇਲੇ, ਸੌਰੀ ਜੌਹਰ ਦੀ, ਫਜਰ ਦੀ, ਜੌਹਰ ਦੀ, ਤੀਜੀ ਹੈ ਬਈ ਅਸਰ ਦੀ, ਇਹ ਤੀਜੇ ਪਹਿਰ ਉਦੋਂ ਕਰਦੇ ਨੇ। ਫਿਰ ਆਪਾਂ ਇੱਕ ਵੇਲੇ ਮਸਾਂ ਗੁਰਦੁਆਰੇ ਕੋਈ ਆਉਂਦਾ, ਪੰਜ ਵਾਰੀ ਜਾਂਦੇ ਨੇ ਮਸੀਤ ਜਿੱਥੇ ਨੇੜੇ ਆ ਕਿਤੇ, ਅਤੇ ਉੱਥੇ ਫਿਰ ਇਹ ਪੜ੍ਹਦੇ ਨੇ ਤੀਜੇ ਪਹਿਰ, ਫਜਰ ਦੀ, ਜੌਹਰ ਦੀ, ਅਸਰ ਦੀ, ਤੀਜੇ ਪਹਿਰ। ਮਗਰਬੀ ਜਿਹੜੀ ਚੌਥੀ ਹੈ, ਇਹ ਸੂਰਜ ਸਿਬ ਦੇ ਨਾਲ ਪੜ੍ਹਦੇ ਨੇ। ਅਤੇ ਪੰਜਵੀਂ ਇਸ਼ਾ ਦੀ, ਜਿਹੜੀ ਇਸ਼ਾ ਦੀ ਹੈ ਉਹ ਫਿਰ ਸੌਣ ਵੇਲੇ। ਇਉਂ ਪੰਜ ਨਮਾਜ਼ਾਂ ਦੀ ਗੱਲ ਕਹਿ ਰਹੇ ਨੇ ਭਾਈ ਸਾਹਿਬ, ਕਹਿੰਦੇ ਰੋਜ਼ੇ ਵੀ ਰੱਖਦੇ ਨੇ, ਈਦਾਂ ਵੀ ਮਨਾਉਂਦੇ ਨੇ, ਨਮਾਜ਼ਾਂ ਵੀ ਪੜ੍ਹਦੇ ਨੇ। ਇਉਂ ਕਰਕੇ ਕਰਮੀ ਬੰਦ ਕੀਆ ਸੰਸਾਰਾ,
ਬੰਦ ਕੀਆ ਸੰਸਾਰਾ,
ਪਰ ਕਰਮ ਕਾਂਡ ਵਿੱਚ ਸਾਰੇ ਸੰਸਾਰ ਨੂੰ ਬੰਨ ਦਿੱਤਾ। ਹਾਂਜੀ,
ਪੀਰ ਪੈਗੰਬਰ ਔਲੀਏ,
ਕੱਕੇ ਨਾਲ ਹੋਗਾ ਪੈਗੰਬਰ, ਕੱਕੇ ਨਾਲ ਹੈ ਪੈਗੰਬਰ ਪੜਾਂਗੇ। ਪੀਰ ਪੈਗੰਬਰ ਔਲੀਏ,
ਪੀਰ ਪੈਗੰਬਰ ਔਲੀਏ,
ਫਿਰ ਇਹਨਾਂ ਦੇ ਪੀਰ ਵੀ, ਇਹਨਾਂ ਦੇ ਪੈਗੰਬਰ ਵੀ। ਪੈਗੰਬਰ ਜਿਹੜਾ ਮੁਹੰਮਦ ਸਾਹਿਬ ਨੂੰ ਮੈਸੇਜ ਲਿਆ ਕੇ ਦਿੰਦਾ, ਉਹਨੂੰ ਪੈਗੰਬਰ ਕਹਿੰਦੇ ਸੀ। ਰੱਬ ਦਾ ਸੁਨੇਹਾ ਲਿਆ ਕੇ ਦੇਣ ਵਾਲੇ ਨੂੰ ਪੈਗੰਬਰ ਮੰਨਦੇ। ਔਲੀਏ ਇਹਨਾਂ ਦੇ ਜਿਹੜੇ ਵੱਡੇ ਵੱਡੇ ਬਜ਼ੁਰਗ ਜਿਹੜੇ ਸੀ, ਜਾਂ ਕਹਿ ਲਓ ਵੀ ਪੁੱਜੇ ਹੋਏ ਜਿਹੜੇ ਸੀ ਇਹਨਾਂ ਦੇ। ਅਤੇ ਤੀਜੇ ਹੋ ਗਏ ਕੌਣ ਜੀ, ਚੌਥੇ ਗੌਸ,
ਗੌਸ ਕੁਤਬ ਬਹੁ ਭੇਖ ਸਵਾਰਾ।
ਹਾਂ, ਗੌਸ ਤਾਂ ਇਹ ਗੱਗੇ ਨੂੰ ਕਨੌੜੇ ਦੱਸੇ ਨਾ ਬਿੰਦੀਆਂ, ਇੱਦਾਂ ਵੀ ਹੈ ਕਿਸੇ ਕੋਲ ਗੱਗੇ ਉੜੇ ਨਾਲ ਹੈ ਗੌਸ। ਹਾਂ, ਦੂਜਾ ਇਹ ਗੌਸ ਵੀ ਕਹਿ ਦਿੰਦੇ ਨੇ, ਗੱਗੇ ਨੂੰ ਕਨੌੜਾ ਗੌਸ। ਗੌਸ ਕਿਹਨੂੰ ਕਹਿੰਦੇ, ਜਿਹੜਾ ਫਰਿਆਦ ਸੁਣਨ ਵਾਲਾ ਹੋਵੇ, ਉਹਨੂੰ ਵੀ ਗੌਸ ਕਹਿ ਦਿੰਦੇ ਹੈ। ਜਾਂ ਮੁਸਲਮਾਨਾਂ ਦਾ ਇੱਕ ਫਕੀਰਾਂ ਦਾ ਦਰਜਾ ਵੀ ਹੈ, ਇਹ ਉਹਨੂੰ ਗੌਸ ਕਹਿੰਦੇ ਨੇ, ਗੌਸ। ਹਾਂਜੀ, ਚਲੋ, ਦਸਮ ਗ੍ਰੰਥ 'ਚ ਆਇਆ ਇਹ ਸ਼ਬਦ ਜਿਹੜਾ। ਹਾਂਜੀ, ਫਰਿਆਦ ਸੁਣਨ ਵਾਲਾ, ਜਾਂ ਤਾਂ, ਜਾਂ ਮੁਸਲਮਾਨਾਂ ਦੇ ਫਕੀਰਾਂ ਦਾ ਇੱਕ ਦਰਜਾ ਵੀ ਹੈ, ਡਿਗਰੀ ਹੈ ਇਹਨਾਂ ਦੀ, ਦਰਜਾ ਦਿੰਦੇ ਨੇ, ਇਹਨਾਂ ਵੀ ਗੌਸ ਦੀ ਡਿਗਰੀ ਦਿੱਤੀ। ਹਾਂਜੀ, ਦਸਮਾਂ 'ਚ ਸ਼ਬਦ ਨੂੰ ਵਰਤੇ ਹੈ, ਬਰਾਜਾਂ ਕੱਟੇ ਅੰਗ ਬਸ ਤੁਰੋਂ ਲਪੇਟੇ। ਚਰਿਤਰਾਂ ਵਿੱਚ ਕਲਗੀਧਰ ਜੀ ਕਹਿੰਦੇ ਨੇ, ਜੁਮੇ ਕੇ ਮਨੋ ਰੋਜ਼ ਮੈਂ ਗੌਸ ਲੇਟੇ। ਹਾਂਜੀ, ਜੁਮੇ ਵਾਲੇ ਦਿਨ ਕਹਿੰਦੇ ਗੌਸ ਉੱਥੇ ਲਿਟਦੇ ਨੇ, ਨਮਾਜ਼ਾਂ ਪੜ੍ਹਦੇ ਨੇ। ਕਲਗੀਧਰ ਜੀ ਸ਼ਬਦ ਵਰਤਿਆ ਹੈ, ਇੱਥੇ ਵੀ ਭਾਈ ਸਾਹਿਬ ਨੇ ਵਰਤਿਆ, ਪੀਰ ਪੈਗੰਬਰ ਔਲੀਏ ਗੌਸ ਕੁਤਬ ਬਹੁ ਭੇਖ ਸਵਾਰਾ। ਸੋ ਬੜੇ ਭੇਖ ਇਹਨਾਂ ਨੇ ਸਵਾਰੇ। ਕੁਤਬ ਕੌਣ, ਕਿਹਨੂੰ ਕਹਿੰਦੇ ਨੇ ਜੀ? ਕੁਤਬ ਜਿਹੜਾ ਹੁੰਦਾ ਬਈ ਇਹਨਾਂ ਦਾ ਮੁਖੀਆ ਹੋਵੇ, ਸਭ ਤੋਂ ਪ੍ਰਧਾਨ ਜਿਹੜਾ ਹੋਵੇ ਉਹਦਾ ਨਾਂ ਇਹ ਕੁਤਬ ਰੱਖਦੇ ਨੇ। ਇਹ ਹਾਂਜੀ, ਸਰਦਾਰ ਕਹਿ ਲਓ ਸਾਰਿਆਂ ਦਾ, ਪ੍ਰਧਾਨ ਕਹਿ ਲਓ। ਆਖੇ ਜੀ,
ਠਾਕਰ ਦੁਆਰੇ ਢਾਹੇ ਕਹਿ,
ਇਹਨਾਂ ਨੇ ਆਪਣੇ ਰਾਜ ਦੇ ਵੇਲੇ ਠਾਕਰ ਦੁਆਰਾ ਢਾਹੇ ਕਹਿ, ਇਸਲਾਮ ਦਾ ਰਾਜ ਸੀ, ਹਿੰਦੁਸਤਾਨ ਦੇ ਜਿੰਨੇ ਮੰਦਰ ਸੀ ਢਾਹ ਦਿੱਤੇ, ਕਿ ਮਸੀਤਾਂ ਹੋਣੀਆਂ ਚਾਹੀਦੀਆਂ ਨੇ, ਮੰਦਰ ਨਹੀਂ, ਮੰਦਰਾਂ ਦੇ ਤੋਂ ਮਸੀਤਾਂ ਉਸਾਰ ਦਿੱਤੀਆਂ। ਕਿਹਾ ਅੱਗੇ, ਠਾਕਰ ਦੁਆਰੇ ਢਾਹੇ ਕਹਿ,
ਤੈ ਦੁਆਰੇ ਢਾਹੇ ਕਹਿ,
ਤੇ ਠੌੜੀ ਮਸੀਤ ਉਸਾਰਾ,
ਤੈ ਠੌੜੀ ਮਸੀਤ ਉਸਾਰਾ।
ਠੌੜੀ ਨਾਮ ਬਣਾਈ, ਮਸੀਤਾਂ ਉਸਾਰ ਦਿੱਤੀਆਂ ਉਹਨਾਂ ਥਾਵਾਂ 'ਤੇ, ਠੌੜੀ ਮੈਨੇ ਥਾਂ, ਉਹਨਾਂ ਜਗ੍ਹਾ ਦੇ ਉੱਤੇ ਜਿੱਥੇ ਮੰਦਰ ਸੀ ਢਾਹ ਕੇ ਮੰਦਰ, ਮਸੀਤਾਂ ਉਸਾਰ ਦਿੱਤੀਆਂ। ਅਸੀਂ ਗਏ ਸੀ ਯਾਤਰਾ 'ਤੇ ਹਜ਼ੂਰ ਸਾਹਿਬ ਦੀ, ਨਾਮਦੇਵ ਜੀ ਦਾ ਮੰਦਰ ਔਂਡਾ ਸਾਹਿਬ, ਜਿੱਥੇ ਉਹਨਾਂ ਨੇ ਮੰਦਰ ਘੁਮਾ ਦਿੱਤਾ, ਵਾਹਿਗੁਰੂ ਨੇ ਮੰਦਰ ਘੁੰਮਿਆ, ਉਹਦੇ ਉਹ ਮੰਦਰ ਉਹ ਦੇਖਿਆ ਹੋ, ਉਹਨੂੰ ਵੀ ਇਹਨਾਂ ਨੇ ਢਾਉਣ ਦਾ ਯਤਨ ਕੀਤਾ, ਬਰੂਦ ਲਾ ਕੇ ਉਹ ਮੰਦਰ ਨੂੰ ਉਡਾ ਦਿੱਤਾ। ਉਹ ਮੰਦਰ ਜਿਹੜਾ ਸੀ ਉਂਝ ਨਹੀਂ ਬਣਾਇਆ ਹੋਇਆ, ਉਹ ਮੰਦਰ ਪਹਾੜ ਨੂੰ ਖੋਦ ਖੋਦ ਕੇ ਬਣਾਇਆ ਹੋਇਆ, ਇੱਟਾਂ ਦਾ ਨਹੀਂ ਬਣਾਇਆ, ਪਹਾੜ ਨੂੰ ਵਿੱਚ ਖੋਦ ਕੇ ਹੀ ਮੰਦਰ ਜਿਹੜਾ ਉਸਾਰਿਆ ਗਿਆ। ਉਹ ਮੰਦਰ ਦਾ ਅੱਧਾ ਹਿੱਸਾ ਔਰੰਗਜ਼ੇਬ ਦੇ ਵੇਲੇ ਬਰੂਦ ਲਾ ਕੇ ਉਡਾ ਦਿੱਤਾ। ਹੁਣ ਹੇਠਲਾ ਹਿੱਸਾ ਤਾਂ ਖੜ੍ਹਾ, ਉਹ ਤਾਂ ਕਾਲੇ ਰੰਗ 'ਚ ਹੈ, ਜਿਹੜਾ ਉਹਦਾ ਅਸਲੀ ਰੰਗ ਹੈ ਪੱਥਰ ਦਾ, ਕਾਲਾ ਪੱਥਰ ਹੈ, ਰੰਗ ਦੀ ਲੋੜ ਨਹੀਂ। ਜਿਹੜਾ ਅੱਧਾ ਹਿੱਸਾ ਬੰਬਲਾ ਬਰੂਦਾ ਉਡਾ ਦਿੱਤਾ ਇਹਨਾਂ ਨੇ, ਉੱਥੇ ਚਿੱਟੀ ਕਲੀ ਜੀ ਕਰੇ ਦੁਬਾਰੇ ਬਣਾਇਆ ਹੋਇਆ। ਇਉਂ ਉਹ ਮੰਦਰ ਵੀ ਜਿਹੜੇ ਸੀ ਇੱਦਾਂ ਢਾਹੇ ਜਾ ਰਹੇ ਸੀ, ਢਾਹ ਦਿੱਤੇ ਗਏ ਔਰੰਗਜ਼ੇਬ ਨੇ। ਹਾਂ, ਉਹਨੇ ਰਾਜ ਵੇਲੇ ਹੋਇਆ, ਸੋਮਨਾਥ ਦੇ ਮੰਦਰ ਨੂੰ ਜਿਹੜਾ ਸੀ ਢਾਹ ਦਿੱਤਾ ਗਿਆ, ਉਹਦੇ ਦਰਵਾਜ਼ੇ ਲੱਦੀ ਲਾ ਜਿਹੜੇ ਨਾ ਕਿਲੇ ਉਹਦੇ ਦਰਵਾਜ਼ੇ ਸੋਮਨਾਥ ਮੰਦਰ ਦੇ ਚਾਂਦੀ ਦੇ ਦਰਵਾਜ਼ੇ ਸੀ ਉਹ ਲਈ ਜਾ ਰਹੇ ਸੀ ਆਪਣੇ ਦੇਸ਼ ਨੂੰ ਲਾਹ ਕੇ ਉੱਥੋਂ ਵੀ ਚਾਂਦੀ ਆ ਲੈ ਕੇ ਚੱਲੀ ਆਪਣੇ ਦੇਸ਼ ਨੂੰ ਅਰਬ ਕੰਟਰੀਆਂ ਨੂੰ ਮੂਹਰੇ ਖਾਲਸੇ ਨਾਲ ਟੱਕਰ ਹੋ ਗਈ ਖਾਲਸੇ ਨੇ ਕੀਤੀ ਲੜਾਈ ਉਹ ਇਹਨਾਂ ਤੋਂ ਖੋਹ ਲਏ ਉਹ ਖੋਹ ਕੇ ਲਿਆ ਕੇ ਹਰਿਮੰਦਰ ਸਾਹਿਬ ਜੀ ਹੁਣ ਮੇਨ ਜਿਹੜੀ ਦਰਸ਼ਨੀ ਡਿਊਟੀ ਹੈ ਉੱਥੇ ਲਾ ਦਿੱਤੇ ਹੁਣ ਹਿੰਦੂ ਕਹਿੰਦੇ ਜੀ ਇਹ ਸਾਡੇ ਨੇ ਦਿਓ ਸਾਨੂੰ ਅਤੇ ਖਾਲਸੇ ਦਾ ਜਵਾਬ ਹੈ ਅਸੀਂ ਲੜਕੇ ਲਿਆਉਂਦੇ ਤੁਸੀਂ ਲੜਕੇ ਲੈ ਜਾਓ ਹੁਣ ਆ ਜਾਓ ਕਰੋ ਇਹ ਉਹ ਉਸ ਚੀਜ਼ ਦੀ ਉਸ ਚੀਜ਼ ਦੀ ਨਿਸ਼ਾਨੀ ਖੜੀ ਆ ਵੀ ਇੱਦਾਂ ਮੰਦਰ ਢਾਹ ਕੇ ਕੀਮਤੀ ਸਮਾਨ ਲੈ ਜਾਂਦੇ ਸੀ ਆਪ ਤਾਂ ਸ਼ਰਾਰਤਾਂ ਤਾਂ ਬਹੁਤ ਕੀਤੀਆਂ ਜਾ ਰਹੀਆਂ ਨੇ ਵੀ ਕਹਿ ਦਈਏ ਲਓ ਜੀ ਇਹ ਨਵੇਂ ਲਾ ਦਿੰਦੇ ਹਾਂ ਪੁਰਾਣੇ ਹੋ ਗਏ ਇਹ ਉਹਨਾਂ ਨੂੰ ਚਲੋ ਹੌਲੀ ਹੌਲੀ ਵਾਪਸ ਦੇ ਦਾਂ ਕੋਈ ਸੌਦਾਬਾਜ਼ੀ ਕਰਦੇ ਹੀ ਰਹਿੰਦੇ ਨੇ ਇੱਦਾਂ ਦੀ ਪਰ ਹਾਲੇ ਸ਼ਰਾਰਤ ਦਾ ਪਤਾ ਲੱਗੀ ਜਾਂਦਾ ਅੱਛਾ ਅੱਗੇ ਜੀ
ਮਾਰਨ ਗਊ ਗਰੀਬ ਨੂੰ
ਹਾਂ ਇਹ ਪਾਪ ਕਰਦੇ ਫਿਰ ਮਸੀਹ ਗਊ ਗਰੀਬ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹਾਂਜੀ
ਧਰਤੀ ਉੱਪਰ ਪਾਪ ਬਿਥਾਰਾ
ਇੱਦਾਂ ਦਾ ਪਾਪ ਇਹਨਾਂ ਦੇ ਰਾਜ ਵੇਲੇ ਫੈਲ ਗਿਆ ਬਿਥਾਰਾ ਮੈਨੇ ਫੈਲ ਗਿਆ ਫਿਰ ਲੋੜ ਸੀ ਨਾ ਅਜਿਹੇ ਪਾਪਾਂ ਵੇਲੇ ਕਿਸੇ ਪੂਰਨ ਗੁਰੂ ਦੀ ਆਉਣ ਦੀ ਅੱਗੇ ਦੱਸਣ ਬਿਥਾਰਾ ਮੈਨੂੰ ਫੈਲ ਗਿਆ ਪਰ ਬਿਥਾਰਾ ਪਾ ਠੀਕ ਹੈ ਹਾਂਜੀ
ਕਾਫਰ ਮੁਲਹਦ ਇਰਮਨੀ
ਹਾਂ ਜਿਹੜੇ ਕਾਫਰ ਕਿਹਨੂੰ ਕਹਿੰਦੇ ਨੇ ਜਿਹੜਾ ਰੱਬ ਨੂੰ ਨਾਮ ਮੰਨੇ ਉਹਨੂੰ ਕਾਫਰ ਕਹਿੰਦੇ ਹਿੰਦੂਆਂ ਨੂੰ ਇਹ ਕਾਫਰ ਸ਼ਬਦ ਵਰਤਦੇ ਹਿੰਦੂਆਂ ਲਈ ਵੀ ਉਹ ਬੁੱਤ ਪੂਜਦੇ ਨੇ ਜਦਕਿ ਆਪ ਵੀ ਮੱਕੇ ਵਿੱਚ ਬੁੱਤੇ ਪੂਜਦੇ ਆ ਮੁਹੰਮਦ ਸਾਹਿਬ ਦੇ ਆਉਣ ਤੋਂ ਪਹਿਲਾਂ ਇੱਥੇ ਬਹੁਤ ਵੱਡੀ ਗਿਣਤੀ 'ਚ ਬੁੱਤ ਪਏ ਹੋਏ ਸੀ ਜਦੋਂ ਮੁਹੰਮਦ ਦਾ ਰਾਜ ਆਇਆ ਮੁਹੰਮਦ ਨੇ ਫਿਰ ਉਹ ਬੁੱਤ ਚੁਕਾਏ ਉੱਥੋਂ ਅਜੇ ਵੀ ਕਾਬੇ ਦੇ ਵਿੱਚ ਇੱਕ ਪੱਥਰ ਪਿਆ ਹੋਇਆ ਉਹਨੂੰ ਕਹਿੰਦੇ ਨੇ ਸੰਗੇ ਅਸਵਦ ਪੱਥਰ ਦਾ ਨਾਂ ਹੈ ਕਾਲੇ ਰੰਗ ਦਾ ਪੱਥਰ ਹੈ ਉਹਦੇ ਉੱਤੇ ਜਾ ਕੇ ਬੋਸੇ ਲਈ ਜਾਂਦੇ ਨੇ ਅੰਦਰ ਕਾਫਰ ਹਿੰਦੂਆਂ ਨੂੰ ਕਹੀ ਜਾਂਦੇ ਨੇ ਸੋ ਵੀ ਇਹ ਪੱਥਰ ਪੂਜਨੇ ਸੋ ਇਸ ਕਰਕੇ ਕਾਫਰ ਸ਼ਬਦ ਹਿੰਦੂਆਂ ਲਈ ਵਰਤਦੇ ਨੇ ਜਿਹੜੇ ਪੱਥਰ ਪੂਜਨੇ ਕਾਫਰ
ਮੁਲਹਦ ਇਰਮਨੀ
ਕਾਫਰ ਮੁਲਹਦ ਮੁਲਹਦ ਦਾ ਅਰਥ ਹੈ ਬੇਈਮਾਨ ਬੇਈਮਾਨ ਜਿਹੜਾ ਹੋਵੇ ਧਰਮ ਤੋਂ ਬੇਧਰਮਾ ਹੋਵੇ ਜਿਹੜਾ ਉਹਨੂੰ ਮੁਲਹਦ ਕਹਿੰਦੇ ਨੇ ਬੇਦੀਨ ਕਹਿ ਲਓ ਹਾਂਜੀ ਧਰਮ ਤੋਂ ਬੇਮੁਖ ਲਿਖ ਲਓ ਅਤੇ ਅੱਗੇ ਹੈ ਇਰਮਨੀ ਇਰਮਨੀ ਕੀ ਹੈ ਹਾਂਜੀ ਹਾਂਜੀ ਤੁਸੀਂ ਅੰਗਰੇਜ਼ੀ 'ਚ ਉਹਨੂੰ ਕਹੋਗੇ ਅਰੇਮੀਅਨ ਕੰਟਰੀ ਆ ਅਰਮਾਨੀਅਨ ਕਹੋਗੇ ਅਰਮਾਨੀਆ ਹਾਂ ਉਹਨੂੰ ਇੱਥੇ ਇਹਨਾਂ ਨੇ ਇਰਮਨੀ ਸ਼ਬਦ ਵਰਤਿਆ ਅਰਮਾਨੀਆ ਨੂੰ ਇਰਮਨੀ ਉੱਥੇ ਦੇ ਰਹਿਣ ਵਾਲੇ ਲੋਕ ਅੱਗੇ ਰੂਮੀ ਰੋਮਾਨੀਆ ਦੇ ਰਹਿਣ ਵਾਲੇ ਰੂਮ ਦੇ ਜਾਂ ਕਹਿ ਲਓ ਸੋ ਇਹਨਾਂ ਸਾਰਿਆਂ ਦੇ ਵਿੱਚ ਜੰਗੀ ਦੁਸ਼ਮਣ ਦਾਰਾ ਪੜ੍ਹੋ ਸਾਰੇ ਕਾਫਰ ਮੁਲਹਿਦ ਇਰਮਨੀ ਰੂਮੀ ਜੰਗੀ ਦੁਸ਼ਮਣ ਦਾਰਾ ਦਾਰਾ ਨਾਮ ਇਸਤਰੀ ਦਾ ਇਸਤਰੀਆਂ ਪਿੱਛੇ ਯੁੱਧ ਲੜਾਈਆਂ ਝਗੜੇ ਵੈਸੇ ਆਪੋ ਵਿੱਚ ਹੀ ਦੇਸ਼ਾਂ ਦੇ ਝਗੜੇ ਆਹ ਜੰਗ ਜੰਗੀ ਲਿਖੋ ਹੁਣ ਹਾਲਤ ਬਣਦੇ ਜਾ ਰਹੇ ਨੇ ਥਰਡ ਵਰਲਡ ਵਾਰ ਦੇ ਅਜੋ ਪੜ੍ਹਿਆ ਚੀਨ ਨੇ ਅਮਦਾਦ ਕਰ ਦਿੱਤੀ ਹੈ ਪਾਕਿਸਤਾਨ ਦੀ ਕਹਿੰਦੇ ਤੇਰੀ ਪਿੱਠ 'ਤੇ ਖੜ੍ਹਾ ਮੈਂ ਵੀ ਨਾ ਅਮਰੀਕਾ ਤੋਂ ਡਰੀ ਹਾਂਜੀ ਅਤੇ ਉੱਧਰੋਂ ਅਮੈਰੀਕਾ ਨੇ ਜਿਹੜੀ ਇਹਨਾਂ ਨੂੰ ਡਾਲਰਾਂ ਦੀ ਕਿੰਨੇ ਅਰਬ ਡਾਲਰ ਦੀ ਅਮਦਾਦ ਦਿੰਦਾ ਸੀ ਉਹ ਬੰਦ ਕਰਕੇ ਅਤੇ ਹਾਂ ਅਤੇ ਅੰਦਰ ਬਣਨ ਦੀ ਯਤਨ ਕਰ ਰਹੇ ਉਹਨੂੰ ਐਲਾਨ ਕਰ ਦਿੱਤਾ ਓਬਾਮਾ ਨੇ ਕਿ ਇਹ ਜਿਹੜਾ ਹੁਣ ਇਹਦਾ ਮਿਲਣਾ ਦੇਣ ਵਾਲਾ ਜਿੱਦਾਂ ਦਾ ਅਟੈਕ ਕੀਤਾ ਦਿਨ ਹੋਰ ਵੀ ਅਸੀਂ ਕਰਨ ਦੀ ਸ਼ੁਰੂਆਤ ਕਰਾਂਗੇ ਚੀਨ ਨੇ ਅਮਦਾਦ ਕਰ ਦਿੱਤੀ ਹੈ ਹੋ ਸਕਦਾ ਹੁਣ ਇਹ ਭੇੜ ਸ਼ੁਰੂ ਹੋ ਜਾਏ ਉਹ ਪਹਿਲਾਂ ਤਾਂ ਕਹਿੰਦੇ ਵੀ ਉਹਦੀ ਬਿਲਣਾ ਦੇਣ ਦੀਆਂ ਫੋਟੋਆਂ ਦਿਖਾਵਾਂਗੇ ਜਿਹੜਾ ਮਾਰਿਆ ਇਹਨਾਂ ਨੇ ਪਰ ਹੁਣ ਨਾ ਕਰ ਦਿੱਤੀ ਹੈ ਕਿ ਨਹੀਂ ਦਿਖਾਈ ਜਾਣਗੀਆਂ ਵੀ ਜੇ ਦਿਖਾ ਦਿੱਤੀਆਂ ਇਸਲਾਮ ਭੜਕ ਉੱਠੂ ਸਾਰਾ ਖਤਰਾ ਵੀ ਹੈ ਪਰ ਭੜਕਣਾ ਤਾਂ ਹੁਣ ਉਹਨਾਂ ਨੂੰ ਕਿਤੇ ਜੇ ਫੋਟੋ ਨਹੀਂ ਦਿਖਾਉਣਗੇ ਤਾਂ ਵੀ ਭੜਕਣ ਦੀ ਗੱਲ ਹੋਵੇਗੀ ਚਲੋ ਲਓ ਵਿਚਾਰ ਇਉਂ ਇਹ ਹਾਲਾਤ ਬਦਲਦੇ ਨੇ ਹਾਂਜੀ ਹਾਂਜੀ ਕੀ ਉਹ ਜਿਵੇਂ ਕੋਈ ਪਹਿਲਾਂ ਜਿਹੜੀਆਂ ਅਖਬਾਰਾਂ 'ਤੇ ਆਈਆਂ ਹੋਈਆਂ ਨੇ ਉਹ ਹੀ ਨੇ ਪਰ ਇਹਨਾਂ ਨੇ ਕਿਹਾ ਸੀ ਅਸੀਂ ਅਮਰੀਕਾ ਵੱਲੋਂ ਜਿਹੜੀਆਂ ਇਹਨੂੰ ਪਬਲਿਕ ਕਰਾਂਗੇ ਹਾਂਜੀ ਜਿਹੜੀਆਂ ਮਾਰੇ ਹੋਈ ਦੀ ਬਣ ਪੂਰੀ ਉਹਦੀ ਪੂਰੀ ਵੀਡੀਓ ਬਣਾਈ ਆ ਵੀ ਉਹ ਦਿਖਾਵਾਂਗੇ ਟੀ ਵੀ 'ਤੇ ਅਤੇ ਪਰ ਉਹ ਹੁਣ ਮਨਾ ਕਰ ਦਿੱਤਾ ਇਹਨੇ ਚਲੋ ਜੀ ਅੱਗੇ
ਪਾਪੇ ਦਾ ਵਰਤਿਆ ਵਰਤਾਰਾ
ਪਾਪੇ ਦਾ ਇੱਥੇ ਵਰਤਿਆ ਵਰਤਾਰਾ ਇਉਂ ਸਮੇਂ ਨੇ ਪਾਈਏ ਲਿਆਂਦਾ, ਪਾਪ ਦਾ ਵਰਤਾਰਾ ਵਰਤ ਗਿਆ। ਹਾਂ, ਸਮੇਂ ਦਾ ਸੁਭਾਅ ਹੈ ਬਦਲਣਾ, ਇੱਕੋ ਜਾ ਨਹੀਂ ਰਹਿੰਦਾ। ਹਾਂਜੀ, ਹੁਣ ਹਿੰਦੂ ਮੁਸਲਮਾਨਾਂ ਦੀ ਟੱਕਰ ਸ਼ੁਰੂ ਹੋਣ ਦੇ ਹਾਲਾਤ ਉਸ ਵੇਲੇ ਤਾਂ ਭਾਈ ਸਾਹਿਬ ਜੀ ਦੱਸਣਗੇ, ਉਦੋਂ ਟਕਰਾਓ ਹੋਇਆ, ਹੁਣ ਕਈ ਕੌਮਾਂ ਦਾ ਟਕਰਾਓ ਹੋਊਗਾ। ਹਾਂਜੀ,
ਚਾਰ ਬਰਨ ਚਾਰ
ਕਿਉਂਕਿ ਇੱਕ ਰੁਕਿਓ, ਇੰਡੀਆ ਵਾਲਿਆਂ ਨੇ ਵੀ ਬਿਆਨ ਦਿੱਤਾ ਨਾ ਰੱਖਿਆ ਮੰਤਰੀ ਨੇ, ਬਈ ਜਿਵੇਂ ਅਮਰੀਕਾ ਨੇ ਅੰਦਰ ਜਾ ਕੇ ਹਮਲਾ ਕੀਤਾ ਹੈ ਆਪਣੇ ਉਹਨੂੰ ਲੱਭਣ ਲਈ, ਅਸੀਂ ਵੀ ਜਿਹੜੇ ਬੰਬੇ ਕਾਂਡ ਵਾਲੇ ਜਿਹੜੇ ਸਾਡੇ ਦੋਸ਼ੀ ਨੇ ਉਹਨਾਂ ਨੂੰ ਲੱਭਣ ਲਈ ਅਸੀਂ ਵੀ ਅੰਦਰ ਜਾਣ ਨੂੰ ਤਿਆਰ ਹਾਂ। ਅੱਗੋਂ ਉਹਨਾਂ ਨੇ ਬਿਆਨ ਦੇ ਦਿੱਤਾ, ਉਹਨਾਂ ਦੇ ਵਿਦੇਸ਼ ਮੰਤਰੀ ਨੇ ਕਹਿੰਦਾ ਅਸੀਂ ਕਿਹੜਾ ਬੰਗਾ ਪਹਿਨੇ ਨੇ, ਆ ਜਾਓ ਫਿਰ। ਅਤੇ ਉਹ ਇਹੋ ਜਿਹੀ ਬਿਆਨਬਾਜ਼ੀ ਜਿਹੜੀ ਚੱਲ ਰਹੀ ਹੈ ਅਤੇ ਉਹਦੇ 'ਤੇ ਹੋਣ ਦੇ ਚਾਂਸ ਨੇ। ਆਹੀ ਸਾਰਾ ਤਦੇ ਫਿਰ ਚੀਨ ਨੇ ਬਿਆਨ ਦਿੱਤਾ ਜਦੋਂ ਇਹ ਹਾਲਤ ਬਣੇ ਨੇ, ਹਾਂ ਪਾਕਿਸਤਾਨ ਦੇ। ਚਲੋ ਜੀ ਅੱਗੇ,
ਚਾਰ ਬਰਨ ਚਾਰ ਮਜ਼ਹਬਾ ਜਗ ਵਿੱਚ ਹਿੰਦੂ ਮੁਸਲਮਾਨੇ
ਪੜ੍ਹੋ ਸਾਰੇ, ਚਾਰ ਬਰਨ ਚਾਰ ਮਜ਼ਹਬਾ
ਚਾਰ ਬਰਨ ਚਾਰ ਮਜ਼ਹਬਾ
ਜਗ ਵਿੱਚ ਹਿੰਦੂ ਮੁਸਲਮਾਨੇ ਚਾਰ ਬਰਨ ਤਾਂ ਹਿੰਦੂਆਂ ਨੇ ਬ੍ਰਾਹਮਣ ਖੱਤਰੀ ਸ਼ਾਇਦ ਸ਼ੂਦਰ ਵੈਸ ਆਦਿ ਇਹਨਾਂ ਨੇ ਬਣਾ ਦਿੱਤੇ, ਅਤੇ ਮੁਸਲਮਾਨਾਂ ਨੇ ਵੀ ਚਾਰ ਮਜ਼ਹਬ ਬਣਾਏ, ਇੱਕ ਸ਼ੀਆ ਇੱਕ ਸੁੰਨੀ ਇੱਕ ਰਾਫਜੀ ਇੱਕ ਇਮਾਮ ਸਾਫੀ, ਚਾਰ ਮਜ਼ਹਬ ਇਹਨਾਂ ਦੇ ਵੀ ਨੇ, ਜਿਵੇਂ ਆਪਣੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ ਜਿਵੇਂ ਵੰਡੇ ਨੇ, ਇਵੇਂ ਮੁਸਲਮਾਨਾਂ ਨੇ ਵੀ ਇੱਕ ਤਾਂ 72 ਫਿਰਕੇ ਵੱਖਰੇ ਨੇ ਅਤੇ ਚਾਰ ਮਜ਼ਹਬ ਇਹਨਾਂ ਦੇ ਵੀ ਨੇ, ਸ਼ੀਆ ਸੁੰਨੀ ਰਾਫਜੀ ਅਤੇ ਇਮਾਮ ਸਾਫੀ। ਦਸ ਗ੍ਰੰਥ ਮਹਾਰਾਜ ਨੇ ਇਹ ਅੱਖਰ ਵਰਤੇ ਨੇ, ਹਿੰਦੂ ਤੁਰਕੋ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਵੋ। ਹਾਂਜੀ ਚਲੋ,
ਖੁਦੀ ਵਕੀਲ ਤਕਬਰੀ ਖਿੱਚੋ ਤਾਣ ਕਰੇ
ਖਿੰਚੋ ਖਿੰਚੋ ਕਖੇ ਟਿੱਪੀ ਹੋਣੀ ਖਿੰਚੋ
ਖਿੰਚੋ ਤਾਣ ਕਰੇ ਨਤੀਆਣੇ
ਤਿੰਗਾਣੇ
ਤਿੰਗਾਣੇ
ਗੰਗਾ ਆ ਜਾਂਦਾ ਨਾ ਉਹਦੀ ਆਵਾਜ਼, ਤਿੰਗਾਣੇ ਨਕਸ਼ਵਾਦ ਖੁਦੀ ਖੁਦਾ ਪ੍ਰਸਤ ਹੋ ਗਏ ਲੋਕ, ਅਤੇ ਵਕੀਲ ਵਕੀਲ ਨਾਮ ਹੈ ਜੀ ਚੁਗਲ, ਹਾਂਜੀ ਅਤੇ ਚੁਗਲੀ ਪੈਦਾ ਕਰ ਚੁਗਲੀਆਂ ਕਰਨ ਵਾਲੇ ਵਕੀਲ ਜੀ, ਹਾਂਜੀ ਇਹ ਇੱਦਾਂ ਦੇ ਪੈਦਾ ਹੋ ਗਏ। ਅਤੇ ਅੱਗੇ ਜੀ ਤਕਬਰੀ, ਤਕਬਰੀ ਕਹਿੰਦੇ ਨੇ ਹੰਕਾਰ ਕਰਨ ਵਾਲੇ, ਇਹਨੂੰ ਤਕਬਰੀ ਨਹੀਂ ਪੜ੍ਹਨਾ, ਕਈ ਤਕਬਰੀ ਪੜ੍ਹੀ ਜਾਂਦੇ ਨਾ ਕੱਕੇ ਤਿਆਦ ਕਰਾ ਕੇ ਪੜ੍ਹਿਓ ਤਕਬਰੀ
ਤਕਬਰੀ,
ਫਿਰ ਪੜ੍ਹ ਲਓ ਸਾਰੀ ਲਾਈਨ ਨੂੰ ਸਾਰੇ ਇਕੱਠੇ,
ਖੁਦੀ ਵਕੀਲ ਤਕਬਰੀ ਖਿੰਚੋ ਤਾਣ ਕਰੇਨ ਤੀਆਣੇ
ਕਰਨਾ ਕਿ ਕਰੇਨ ਹੈ, ਫਿਰ ਕੋਈ ਕਰਨ ਪੜ ਗਏ
ਕਰੇਨ,
ਹਾਂਜੀ
ਕਰੇਨ
ਕਰਨ
ਕਰੇਨ।
ਚਲੋ ਇਹ ਪਾਠ ਦਾ ਭੇਦ ਹੈ। ਹਾਂਜੀ, ਸੋ ਤਕਬਰੀ ਹਉਮੈ ਨੂੰ ਕਹਿ ਦਿੰਦੇ ਨੇ, ਹਾਂਜੀ ਜਾਂ ਸ਼ੈਤਾਨ ਦਾ ਨਾਮ ਵੀ ਤਕਬਰੀ ਹੈ, ਸ਼ੈਤਾਨ ਬਿਰਤੀ ਵਾਲੇ ਨੂੰ ਵੀ ਤਕਬਰ ਕਿਹਾ ਜਾਂਦਾ। ਹਾਂ ਅੱਗੇ ਜੀ, ਇਉਂ ਖਿੱਚੋ ਖਿੱਚੀ ਹੋ ਗਏ ਜੀ, ਧਕਾਣੇ ਮੈਨੇ ਧੱਕੇ ਸ਼ਾਹੀ ਵੱਧ ਗਏ, ਧੰਘਾਣੇ ਧੱਕੇ ਸ਼ਾਹ ਹੋ ਗਏ ਲੋਕ। ਹਾਂਜੀ,
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ,
ਹਿੰਦੂਆਂ ਨੇ ਦੋ ਆਪਣੇ ਪ੍ਰਸਿੱਧ ਸਥਾਨ ਬਣਾ ਲਏ, ਗੰਗਾ ਹਰਿਦੁਆਰ ਅਤੇ ਬਨਾਰਸ ਕਾਂਸੀ ਜੀ, ਇਹਨਾਂ ਦੋ ਸਥਾਨਾਂ ਨੂੰ ਆਪਣਾ ਪ੍ਰਸਿੱਧ ਮੰਨ ਲਿਆ। ਮੁਸਲਮਾਨਾਂ ਨੇ ਮੱਕਾ ਕਾਬਾ, ਤੋ ਮੱਕਾ ਤਾਂ ਹੈਗਾ ਸ਼ਹਿਰ ਦਾ ਨਾਂ, ਕਾਬਾ ਉਹਨਾਂ ਦੇ ਧਾਰਮਿਕ ਸਥਾਨ ਦਾ ਨਾਂ ਹੈ, ਮੱਕਾ ਕੋਈ ਧਾਰਮਿਕ ਸਥਾਨ ਨਹੀਂ, ਮੱਕਾ ਸ਼ਹਿਰ ਹੈ, ਜਿਹੜਾ ਕਾਬਾ ਹੈ ਉਹ ਜਿਹੜਾ ਜਿਵੇਂ ਆਪਣੇ ਨਾਂ ਅੰਮ੍ਰਿਤਸਰ ਸਾਹਿਬ ਹੈ, ਆਪਣੇ ਹਰਿਮੰਦਰ ਸਾਹਿਬ ਦਾ ਧਾਰਮਿਕ ਸਥਾਨ ਹੈ, ਉਹ ਸ਼ਹਿਰ ਦਾ ਨਾਂ ਹੈ ਮੱਕਾ ਅਤੇ ਕਾਬਾ ਉਹ ਧਾਰਮਿਕ ਸਥਾਨ ਹੈ। ਸੋ ਇਹਨਾਂ ਨੇ ਇਹ ਬਣਾ ਲਏ ਉੱਥੇ। ਹਾਂਜੀ, ਹੋਰ
ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ,
ਪੜ੍ਹੋ ਸਾਰੇ ਜੀ, ਜਈਆਂ ਲਾ ਕੇ ਜੰਜੂ ਪਣ ਜੰਜੂ ਜਈਏ ਨਾਲ ਜੰਜੂ ਸਾਰੀ ਲੈਣ ਇਕੱਠੀ ਪੜ੍ਹ ਲਓ, ਹਾਂ। ਸੋ ਇਹਨਾਂ ਨੇ ਜਿਹੜਾ ਅਸੀਂ ਧਰਮ ਧਰਮ ਦਾ ਜਿਹੜਾ ਅਸੀਂ ਚਿੰਨ ਸੁਨਤ ਨੂੰ ਮੰਨ ਲਿਆ, ਅਤੇ ਹਿੰਦੂਆਂ ਨੇ ਤਿਲਕ ਅਤੇ ਜੰਜੂ ਇਹ ਧਰਮ ਦੇ ਚਿੰਨ ਬਣਾ ਕੇ ਇਹਨਾਂ ਵਿੱਚ ਲੁਭਾਏਮਾਨ ਹੋ ਗਏ ਨੇ। ਹਾਂਜੀ, ਅੱਗੇ ਜੀ
ਰਾਮ ਰਹੀਮ ਕਹਾਏ ਦੇ
ਹਾਂ
ਇੱਕ ਨਾਮ ਦੋਏ ਰਾਹ ਭੁਲਾਣੇ
ਅਤੇ ਰੱਬ ਦੇ ਨਾਮ ਬਦਲਤੇ ਹਿੰਦੂਆਂ ਕਹਿੰਦੇ ਨਹੀਂ ਜੀ ਰੱਬ ਦਾ ਅਸਲੀ ਨਾਂ ਤਾਂ ਰਾਮ ਹੈ ਕਹਿੰਦੇ ਨਹੀਂ ਤੁਹਾਡੇ ਵਾਲਾ ਨਹੀਂ ਠੀਕ ਮੁਸਲਮਾਨ ਕਹਿੰਦੇ ਰਹੀਮ ਹੈ ਇਹ ਨਾਵਾਂ ਦੇ ਝਗੜੇ ਪਾ ਲਏ ਕਹੋ ਰੱਬ ਦੇ ਨਾਮ ਬਦਲ ਕੇ ਅਤੇ ਇੱਕ ਨਾਮ ਰੱਬ ਦਾ ਨਾਂ ਤਾਂ ਇੱਕੋ ਪਰਮੇਸ਼ਰ ਦਾ ਨਾਂ ਇੱਕੋ ਹੀ ਹੈ ਦੋਏ ਰਾਹ ਭੁਲਾਣੇ ਦੋ ਰਾਹ ਦੋਹਾਂ ਰਾਮ 'ਚ ਭੁੱਲ ਗਏ ਜੀ ਤਦੇ ਕਬੀਰ ਸਾਹਿਬ ਨਾਮਦੇਵ ਨੇ ਕਿਹਾ ਸੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ ਗਿਆਨੀ ਭਾਵ ਜਿਹੜਾ ਗਿਆਨਵਾਨ ਹੈ ਜਿਹਨੂੰ ਬ੍ਰਹਮ ਗਿਆਨ ਹੈ ਚਲੋ
ਵੇਦ ਕਤੇਵ ਭੁਲਾਏ ਕੈ
ਹਾਂ ਵੇਦਾਂ ਕਤੇਬਾਂ ਨੂੰ ਭੁਲਾ ਕੇ
ਮੋਹੇ ਲਾਲਚ ਦੁਨੀ ਸੈਤਾਣੀ
ਹਾਂ ਲਾਲਚ ਦੇ ਮੋਹੇ ਹੋਏ ਦੁਨੀਆਂ ਵਿੱਚ ਇਹ ਸ਼ੈਤਾਨ ਬਿਰਤੀ ਇਹਨਾਂ ਲੋਕਾਂ ਦੀ ਹੋ ਗਈ ਸ਼ੈਤਾਨ ਹੋ ਕੇ ਦੁਨੀਆਂ ਦੇ ਲਾਲਚ ਵਿੱਚ ਫਸ ਗਏ
ਸੱਚ ਕਿਨਾਰੇ
ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ ਆਉਂਦੇ ਨਾ ਇਹ ਲੋਕ ਵੀ ਰਿਸ਼ਵਤੀ ਹੋ ਗਏ ਅੱਗੇ ਜੀ
ਸੱਚ ਕਿਨਾਰੇ ਰਹਿ ਗਿਆ
ਸੱਚ ਤਾਂ ਵੀ ਉਸ ਵੇਲੇ ਇੱਕ ਪਾਸੇ ਹੀ ਰਹਿ ਗਿਆ ਝੂਠ ਦਾ ਰਾਜ ਹੋ ਗਿਆ ਝੂਠ ਦਾ ਬੋਲਬਾਲਾ ਹੋ ਗਿਆ ਸੱਚ ਉੱਡ ਗਿਆ ਸੱਚ ਹਾਂਜੀ
ਖਹਿ ਮਰਦੇ ਬਾਹਮਣ ਮੌਲਾਣੀ
ਸੱਚ ਅਮਾਵਸ 'ਚ ਹਾਂਜੀ ਆਉਂਦਾ ਨਾ ਇੱਕ ਥਾਂ 'ਤੇ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ ਸਾਰੇ ਕੂੜ ਦੀ ਮੱਸਿਆ ਹੋਈ ਸੀ ਐਸੀ ਹਾਲਤ ਸੀ ਤੋ ਸੱਚ ਰੂਪੀ ਚੰਦਰਮਾ ਪਤਾ ਨਹੀਂ ਕਿੱਥੇ ਲੁੱਕ ਗਿਆ ਸੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੱਚ ਕਿਨਾਰੇ ਰਹਿ ਗਿਆ ਅੱਗੇ ਕੀ ਸੀ ਇਸੇ ਵੇਲੇ ਖਹਿ ਮਰਦੇ ਬਾਹਮਣ ਮੌਲਾਣੇ ਬਾਹਮਣ ਅਤੇ ਮੌਲਵੀ ਆਪੋ ਵਿੱਚ ਖਹਿ ਖਹਿ ਕੇ ਮਰਦੇ ਜੇ ਕਿਤੇ ਅੱਜ ਭਾਈ ਸਾਹਿਬ ਆਉਂਦੇ ਨਾ ਭਾਈ ਗੁਰਦਾਸ ਜੀ ਉਹਨੇ ਸਾਡੇ ਬਾਰੇ ਵੀ ਲਿਖ ਦੇਣਾ ਸੀ ਖਹਿ ਖਹਿ ਮਰਦੇ ਸਿੱਖ ਸਿਆਣੇ
ਸਹੀ
ਹਾਂ ਉਹ ਜ਼ਰੂਰ ਲਿਖ ਜਾਂਦੇ ਸਾਡੀ ਤਾਂ ਸਭ ਅਜਿਹੀ ਹੈ
ਸਿਰੋਂ ਨਾ ਮਿੱਟੇ ਆਵਣ ਜਾਣੇ
ਅਤੇ ਭਾਈ ਸਾਹਿਬ ਕਹਿੰਦੇ ਸਿਰਾਂ ਤੋਂ ਫਿਰ ਕਿਵੇਂ ਆਉਣਾ ਜਾਣਾ ਮੁੱਕੇ ਜਿਹੀ ਹਾਲਤ ਵਿੱਚ
ਚਾਰੇ ਜਾਗੇ ਚਹੁ ਜੁਗੀ ਪੰਚਾਇਨ ਪ੍ਰਭ ਆਪੇ ਹੋਆ
ਹੁਣ ਚਾਰੇ ਹੁਣ ਬਦਲਣਾ ਸੀ ਨਾ ਸਮਾਂ ਚਾਰੇ ਯੁੱਗਾਂ ਦੇ ਵੇਦ ਜਿਹੜੇ ਸੀ ਜਾਗੇ ਨੇ ਪ੍ਰਕਾਸ਼ੇ ਨੇ ਪੰਜਵੇਂ ਦੀ ਪੰਜਵੇਂ ਵੇਦ ਦੀ ਲੋੜ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਪੰਜਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਆਉਣ ਦੀ ਲੋੜ ਸੀ ਹਾਂਜੀ ਚਾਰੇ ਜਾਗੇ ਤਾਂ ਆਪਣੇ ਸਮੇਂ ਵਿੱਚ ਲੰਘ ਗਏ ਅਤੇ ਹੁਣ ਜਿਹੜਾ ਸੀ ਪੰਚਾਇਣ ਰੂਪ ਵਿੱਚ ਪਰਮੇਸ਼ੁਰ ਆਪ ਹੋਇਆ ਹੈ ਗੁਰੂ ਨਾਨਕ ਰੂਪ ਆਪ ਹੋ ਕੇ ਆਏ ਨੇ ਕਿਸੇ ਦੇਵੀ ਦੇਵਤੇ ਦਾ ਅਵਤਾਰ ਨਹੀਂ ਮਹਾਰਾਜ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਪਰਮੇਸ਼ੁਰ ਦਾ ਅਵਤਾਰ ਤਾਂ ਪਰਮੇਸ਼ੁਰ ਆਪ ਅਵਤਾਰ ਧਾਰ ਕੇ ਆਏ ਨੇ ਗੁਰੂ ਨਾਨਕ ਸਾਹਿਬ ਜੀ ਅੰਤ ਕਲਾ ਹੋਏ ਠਾਕੁਰ ਚੜਿਆ ਗੁਰੂ ਗ੍ਰੰਥ ਸਾਹਿਬ ਦੀਆਂ ਅਗਵਾਈਆਂ ਨੇ ਅਨੇਕਾਂ ਸ਼ਕਤੀਆਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਪਰਮੇਸ਼ੁਰ ਰੂਪ ਪਰਮੇਸ਼ੁਰ ਆਪ ਗੁਰੂ ਨਾਨਕ ਰੂਪ ਹੋ ਕੇ ਆਏ ਨੇ ਸਾਧ ਰੂਪ ਆਪਣਾ ਤਨ ਧਾਰਿਆ ਇਹ ਪਰਮੇਸ਼ੁਰ ਨੇ ਆਪਣਾ ਆਪ ਰੂਪ ਧਾਰ ਕੇ ਆਏ ਨੇ ਹਾਂਜੀ ਪੰਚਾਇਣ ਬਣੇ ਨੇ ਆਪੇ
ਆਪੇ ਪੱਟੀ ਕਲਮ ਆਪ ਆਪੇ ਲਿਖਣ ਹਾਰਾ ਹੋਆ
ਆਉਂਦਾ ਨਾ ਸੱਤੇ ਬਲਮਣ ਦੀ ਵਾਰ ਵਿੱਚ ਆਪੇ ਪੱਟੀ ਕਲਮ ਆਪ ਚਾਰੇ ਜਾਗੇ ਚਹੁੰ ਜੁਗੀ ਪੰਚਾਇਣ ਆਪੇ ਹੋਇਆ ਉੱਥੇ ਵੀ ਆਉਂਦੀ ਹੈ ਗੱਲ ਉਸੇ ਦੀ ਵਿਆਖਿਆ ਭਾਈ ਸਾਹਿਬ ਕਰ ਰਹੇ ਨੇ ਅਤੇ ਆਪੇ ਪੱਟੀ ਕਲਮ ਆਪ ਫੱਟੀ ਰੂਪ ਵੀ ਆਪ ਹੈ ਪਰਮੇਸ਼ੁਰ ਕਲਮ ਰੂਪ ਵੀ ਆਪੇ ਹੈ ਅਤੇ ਲਿਖਣ ਵਾਲਾ ਲਿਖਾਰੀ ਹੋ ਕੇ ਵੀ ਆਪੇ ਹੋਇਆ ਹੈ ਹਾਂਜੀ
ਬਾਜ ਗੁਰੂ ਅੰਧੇਰ ਹੈ
ਸੱਚੇ ਗੁਰੂ ਤੋਂ ਬਿਨਾਂ ਸੰਸਾਰ 'ਚ ਹਨੇਰਾ ਪਿਆ ਹੋਇਆ ਹੈ
ਖਹਿ ਖਹਿ ਮਰਦੇ ਬਹੁ ਵਿਧ ਲੋਆ
ਖਹਿ ਖਹਿ ਕੇ ਮਰਦੇ ਨੇ ਬਹੁ ਵਿਧੀ ਨਾਲ ਲੋਕ ਲੋਆ ਦਾ ਅਰਥ ਹੈ ਲੋਕ ਹਾਂਜੀ
ਵਰਤਿਆ ਪਾਪ ਜਗਤ ਤੇ ਤੌਲ ਉਡੀਣਾ ਨਿਸ ਦਿਨ ਰੋਆ
ਸਾਬਾਸ ਪੜ੍ਹੋ ਸਾਰੇ ਤੇ ਤੇ ਵਿਸਰਾਮ ਕਰਕੇ ਉਹਨੇ ਠੀਕ ਕੀਤਾ ਹੈ
ਵਰਤਿਆ ਪਾਪ ਜਗਤ ਤੇ ਤੌਲ ਉਡੀਣਾ ਨਿਸ ਦਿਨ
ਹਾਂ ਜਗਤ ਜਗਤ ਦੇ ਵਿੱਚ ਪਾਪ ਵਰਤ ਗਿਆ ਧੌਲ ਜਿਹੜਾ ਸੀ ਜਿਵੇਂ ਹਿੰਦੂ ਕਹਿੰਦੇ ਵੀ ਧਰਤੀ ਤਾਂ ਧੌਲੇ ਵੱਧ ਨੇ ਚੱਕੀ ਹੋਈ ਹੈ ਉਹ ਵੀ ਡੀਕਦਾ ਹੋਇਆ ਵਿਚਾਰਾ ਜਿਹੜਾ ਸੀ ਉਡੀਣਾ ਦੁਖੀ ਹੋਇਆ ਹੋਇਆ ਰੋ ਰਿਹਾ ਸੀ ਪਰ ਮਹਾਰਾਜ ਕਹਿੰਦੇ ਧੌਲਾ ਵਲਦ ਕੀ ਹੈ ਧਰਮ ਧਰਮ ਰੂਪੀ ਜਿਹੜਾ ਸੀ ਧੌਲਾ ਵਲਦ ਇਹ ਵੀ ਪਾਈ ਸਾਡਾ ਜੀ ਦੁਖੀ ਹੋ ਕਰਕੇ ਦਿਨੇ ਰਾਤ ਰੋ ਰਿਹਾ ਸੀ ਉਡੀਣਾ ਉਦਾਸ ਹੋ ਕੇ ਹਾਂਜੀ ਉਡੀਕਣ ਤੋਂ ਭਾਵ ਨਹੀਂ ਇੱਥੇ ਅੱਗੇ ਜੀ ਬਾਜ
ਬਾਜੂ ਦਾਇਆ ਬਾਲਾ ਹੋ
ਮਾਤਾ ਦੀ ਬੋਲੀ ਸਮਝ ਨਹੀਂ ਆਉਂਦੀ, ਇਹ ਸਮਝ ਮਾਤਾ ਜੀ ਤੁਸੀਂ ਸੁਣੋ ਹੁਣ, ਪੜ੍ਹ ਲਓ ਭਾਈ ਸਾਰੇ ਪੜ੍ਹ ਲਓ। ਪਾ ਲਓ ਫਿਰ ਸਾਰੇ, ਨਿਗਰ ਚਲੇ ਰਸਾਤਲ ਟੋਆ। ਹਾਂਜੀ, ਇਸ ਕਰਕੇ ਜੀ ਦਇਆ ਤਾਂ ਰਹਿ ਨਹੀਂ ਗਈ, ਦਇਆ ਤੋਂ ਬਿਨਾਂ ਫਿਰ ਜਿਹੜਾ ਸੀ ਬਲਹੀਣ ਹੋ ਗਏ ਲੋਕ, ਉਹਨਾਂ ਦੇ ਜਿਹੜਾ ਸੀ ਧਰਮ ਦੇ ਵਾਸਤੇ ਟੱਕਰ ਲੈਣ ਲਈ, ਪਾਪਾਂ ਦੇ ਨਾਲ ਟੱਕਰ ਲੈਣ ਲਈ ਕਿਸੇ ਕੋਲ ਬਲ ਨਹੀਂ ਸੀ, ਬਲਹੀਣ ਵੀ ਹੋ ਗਏ ਪਾਪਾਂ ਕਰਕੇ। ਨਿਗਰ ਚੱਲੇ, ਨਿਗਰੇ ਚੱਲੇ ਸਾਰੇ। ਹਾਂਜੀ, ਅਤੇ ਕਿਵੇਂ ਰਸਾਤਲ ਟੋਆ, ਡੂੰਘੇ ਟੋਏ ਦੇ ਵਿੱਚ, ਪਤਾਲ ਵਿੱਚ। ਹਾਂਜੀ, ਰਸਾਤਲ ਨਾਲ ਪਤਾਲ ਦਾ ਇੱਥੇ
ਖੜਾ ਇੱਕ ਤੇ ਪੈ ਤੇ ਪਾਪ ਸੰਗੇ ਬਾਹੋ ਪਾਰਾ ਹੋਆ।
ਹਾਂ ਠੀਕ ਆ, ਸਾਰੇ ਪੜ੍ਹ ਲਓ। ਖੜਾ ਇੱਕ ਤਾਂ ਪੈਰ ਤੇ, ਧਰਮ ਰੂਪੀ ਬਲਦ ਵਿਚਾਰਾ ਇੱਕ ਪੈਰ 'ਤੇ ਰਹਿ ਗਿਆ, ਤਿੰਨ ਪੈਰ ਉਹਦੇ ਟੁੱਟ ਗਏ ਜਿਹੜੇ ਸੀ, ਕਿਉਂਕਿ ਚਾਰ ਪੈਰ ਨੇ ਧਰਮ ਦੇ, ਤਿੰਨਾਂ 'ਚੋਂ ਇੱਕੋ ਹੀ ਰਹਿ ਗਿਆ। ਇਸ ਕਰਕੇ ਇੱਕ ਪੈਰ 'ਤੇ ਖੜਾ ਵਿਚਾਰਾ ਧਰਮ ਰੂਪੀ ਬਲਦ ਧੌਲਾ, ਪਾਪਾ ਸਿੰਘ ਬਹੁ ਭਾਰਾ ਹੋਆ। ਪਾਪਾਂ ਦੇ ਭਾਰ ਕਰਕੇ ਬਹੁਤਾ ਵਜਨ ਆ ਗਿਆ ਸਿਰ 'ਤੇ, ਹਿੱਲ ਉੱਠਿਆ, ਧਰਤੀ ਵੀ ਕੰਬ ਉੱਠੀ। ਹਾਂਜੀ, ਥੰਮੇ ਪੜ੍ਹੋ ਸਾਰੀ, ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਪੂਰਨ ਬ੍ਰਹਮ ਗਿਆਨੀ ਸਾਧੂ ਬਿਨਾਂ ਥੰਮਣ ਦਾ ਨਹੀਂ ਸੀ ਨਾ, ਪਾਪ ਵੱਧ ਗਿਆ ਸੀ। ਪਰ ਉਸ ਵੇਲੇ ਕੋਈ ਸਾਧੂ ਹਜ਼ਾ ਕੋਈ ਦਿੰਦਾ ਵੀ ਨਹੀਂ ਸੀ, ਕੋਆ ਮੈਨੇ ਕੋਈ ਜਿਹੜਾ ਪੂਰਨ ਬ੍ਰਹਮ ਗਿਆਨੀ, ਉਹ ਪਖੰਡੀ ਬਹੁਤੇ ਸੀ। ਸ਼੍ਰੀ ਸ਼੍ਰੀ ਆਠ 108 ਬਹੁਤਿਆਂ ਨੇ ਲਿਖਾਇਆ ਹੋਇਆ ਸੀ, ਜਿਵੇਂ ਹੁਣ ਵੀ ਕਈ ਪਖੰਡੀ ਲਿਖਾ ਲੈਂਦੇ ਨੇ ਸਰਸੇ ਵਾਲੇ ਵਰਗੇ ਹੋਰ ਇੱਦਾਂ ਦੇ, ਪਰ ਹੈਗੇ 420 ਇਉਂ ਜਿਹੜੇ ਸੀ, ਪੂਰਨ ਸਾਧੂ ਵੀ ਨਹੀਂ ਥੇ। ਅਤੇ ਜਿਸ ਕਰਕੇ ਜਦੋਂ ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਪੂਰਨ ਸਾਧੂ ਉਹਨਾਂ ਥੰਮਿਆ ਨਹੀਂ ਜਾਂਦਾ, ਪਾਪ ਲੋੜ ਹੈ ਪੂਰਨ ਬ੍ਰਹਮ ਗਿਆਨੀ ਦੀ। ਆ ਜਿੰਨਾ ਚਿਰ ਜੇ ਖੜਾ ਸੰਸਾਰ ਮੰਨੋ ਕਿ ਬ੍ਰਹਮ ਗਿਆਨੀ ਹੈ, ਜੇ ਖੜਾ ਹੈ ਜੇ, ਹਾਂਜੀ, ਇਸ ਲਈ ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਹਾਂ, ਆਹ ਹਾਲਤ ਸੀ।
ਧਰਮ ਧੌਲ ਪੁਕਾਰੇ ਤਲੇ ਖੜੋਆ।
ਠੀਕ ਆ, ਤਲੇ ਖੜੋਆ,
ਤਲੇ ਖੜੋਆ,
ਠੀਕ ਆ। ਪੜ੍ਹੋ ਸਾਰੇ, ਧਰਮ ਧੌਲ ਪੁਕਾਰੇ ਤੇ ਵਿਸ਼ਰਾਮ ਕਰੋ। ਧਰਮ ਧੌਲ ਪੁਕਾਰੇ,
ਧਰਮ ਧੌਲ ਪੁਕਾਰੇ,
ਧਰਮ ਰੂਪੀ ਧੌਲਾ ਵੱਲ ਪੁਕਾਰ ਕਰਦਾ ਰੱਬ ਅੱਗੇ, ਬਚਾਓ ਮਹਾਰਾਜ ਬਚਾਓ, ਮੈਂ ਧਰਮ ਤਾਂ ਗਿਆ, ਤਲੇ ਖੜੋਆ, ਥੱਲੇ ਧਰਤੀ ਦੇ ਥੱਲੇ ਖੜਾ ਹੋਇਆ। ਹਾਂਜੀ ਹਾਂਜੀ, ਅੱਗੇ
ਸੁਣੀ ਪੁਕਾਰ ਦਤਾਰ ਪ੍ਰਭ,
ਦਤਾਰ ਨੂੰ ਕੰਨਾ ਲਾਓ,
ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ।
ਫਿਰ ਰੱਬ ਨੇ ਪੁਕਾਰ ਸੁਣ ਲਈ ਧਰਮ ਦੀ, ਧਰਤੀ ਵੀ ਗਈ ਚੱਲ ਕੇ, ਬ੍ਰਹਮਾ ਕੋਲੇ ਗਏ, ਉਹ ਕਹਿੰਦਾ ਮੇਰੇ ਵਸ ਦੀ ਗੱਲ ਨਹੀਂ, ਚਲੋ ਵਿਸ਼ਨੂੰ ਕੋਲੇ ਜਾਂਦੇ ਹਾਂ। ਸ਼ਿਵਜੀ ਕੋਲੇ ਗਏ, ਕਹਿੰਦਾ ਮੇਰੇ ਵੀ ਵਸ ਦੀ ਗੱਲ ਨਹੀਂ। ਬ੍ਰਹਮਾ ਕੋਲੇ ਗਏ, ਉਹ ਕਹਿੰਦਾ ਮੈਂ ਅੱਗੇ ਅਵਤਾਰ ਧਾਰ ਲਏ, ਆਹ ਕੰਮ ਹੁਣ ਮੇਰੇ ਥੰਮਣ ਦਾ ਨਹੀਂ, ਹੁਣ ਤਾਂ ਅਕਾਲ ਪੁਰਖ ਆਪ ਤਾਰ ਧਾਰ ਕੇ ਆਵੇ। ਸੱਚ ਲਈ ਸੁਣੀ ਪੁਕਾਰ ਦਾ ਤਾਰ ਪ੍ਰਭ,
ਸੁਣੀ ਪੁਕਾਰ ਦਾ ਤਾਰ ਪ੍ਰਭ,
ਦਾਤੇ ਪ੍ਰਭੂ ਪਰਮੇਸ਼ਰ ਨੇ ਪੁਕਾਰ ਸੁਣੀ, ਇਸ ਤਰ੍ਹਾਂ ਧਰਮ ਰੂਪੀ ਬਲਦ ਦੇ ਧੌਲੇ ਦੇ, ਫਿਰ ਕੀ ਕੀਤਾ,
ਗੁਰੂ ਨਾਨਕ ਜਗ ਮਾਹੀ ਪਠਾਇਆ।
ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਰੂਪ ਬਣਾ ਕੇ ਪਠਾਇਆ, ਮੈਨੇ ਭੇਜਿਆ, ਪਠਾਇਆ ਤਾਂ ਭੇਜਿਆ। ਹਾਂਜੀ,
ਚਰਨ ਧੋਏ ਰਹਿ ਰਾਸ ਕਰ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਅਕਾਲ ਪੁਰਖ ਦਾ ਹੁਕਮ ਲੈ ਕਰਕੇ ਅਕਾਲ ਰੂਪ ਹੋ ਕੇ ਚਰਨ ਧੋ ਕੇ ਇਹ ਅੰਮ੍ਰਿਤ ਛਕਾਉਣ ਦੀ ਰਹਿ ਰਹੁ ਰੀਤੀ ਨੂੰ ਤੋਰਿਆ। ਰਹਿ ਰਾਸ ਨਾਮ ਇੱਥੇ ਟ੍ਰੈਡੀਸ਼ਨ ਦਾ, ਰਹੁ ਰੀਤ ਦਾ। ਹਾਂਜੀ, ਇਸ ਪ੍ਰਥਾ ਨੂੰ ਤੋਰਿਆ, ਭਾਈ ਜੀ ਨੇ ਸਿੱਖੀ ਧਾਰਨ ਕਰਨੀ ਹੈ, ਉਹਨੂੰ ਚਰਨਾਂ ਦਾ ਅੰਮ੍ਰਿਤ ਲੈ ਕੇ ਪ੍ਰਾਪਤ ਹੋਵੇਗੀ। ਜਿਵੇਂ ਹੁਣ ਸਿੱਖੀ ਪ੍ਰਾਪਤ ਕਰਨ ਵਾਸਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੀ ਪੈਂਦਾ ਹੈ, ਅਤੇ ਤਾਂ ਕਰਕੇ ਕਿਉਂਕਿ ਹੁਣ ਕੋਈ ਦੇ ਸ਼ਖਸੀਅਤ ਗੁਰੂ ਜਿਹੜਾ ਸੀ ਨਹੀਂ ਸੀ, ਉਹਨਾਂ ਸ਼ਬਦ ਗੁਰੂ ਦੇ ਲੜ ਲਾਇਆ ਸੀ। ਹਾਂਜੀ,
ਚਰਨਾਮ੍ਰਿਤ
ਚਰਨਾਮ੍ਰਿਤ
ਚਰਨਾਮ੍ਰਿਤ ਸਿੱਖਾਂ ਪਿਲਾਇਆ,
ਆਪਣੇ ਸਿੱਖਾਂ ਨੂੰ ਚਰਨਾਂ ਦਾ ਅੰਮ੍ਰਿਤ ਪਿਆਇਆ, ਉਦੋਂ ਇਹ ਪ੍ਰਥਾ ਸੀ। ਪੰਜਵੇਂ ਗੁਰੂ ਤੱਕ ਚਰਨਾਮ੍ਰਿਤ ਪਿਲਾਇਆ ਜਾਂਦਾ ਸੀ, ਛੇਵੇਂ ਅਤੇ ਫਿਰ ਸੱਤ ਤੋਂ ਲੈ ਕੇ ਫਿਰ ਜਿਹੜਾ ਸੀ ਤੀਰ ਨਾਲ ਮਰਸਕਾਉਣ ਦੀ ਪ੍ਰਥਾ ਚੱਲ ਪਈ। ਦਸਵੇਂ ਪਾਤਸ਼ਾਹ ਜੀ ਮੈਨੂੰ ਖੰਡੇ ਬਾਟੇ ਵਿੱਚ ਬਦਲਿਆ। ਅੱਗੇ ਜੀ,
ਪਾਰ ਬ੍ਰਹਮ ਪੂਰਨ ਬ੍ਰਹਮ,
ਹਾਂ,
ਕਲਯੁਗ ਅੰਦਰ ਇੱਕ ਦਿਖਾਇਆ।
ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆ ਕਰਕੇ ਸੰਭਾਲ ਲਿਆ ਕੰਮ, ਜੋ ਪਾਰ ਬ੍ਰਹਮ ਪਾਪਾਂ ਪੁੱਲਾਂ ਤੋਂ ਪਰੇ ਬ੍ਰਹਮ ਹੈ, ਔਰ ਪੂਰਨਾ ਸਾਰਿਆਂ ਵਿੱਚ ਐਸਾ ਜਿਹੜਾ ਬ੍ਰਹਮ ਪਰਮੇਸ਼ਰ ਦਾ ਰੂਪ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਦਿਖਾ ਦਿੱਤਾ। ਕਿੰਨੇ ਜਿਹੜੇ ਇੰਨੇ ਪਖੰਡ ਚੱਲੇ ਸੀ, ਕਿੰਨੇ ਰੱਬ ਬਣਾਏ ਮਿੱਠੇ ਸੀ, ਇੱਕ ਨੂੰ ਮੰਨਣ ਦੀ ਮਹਾਰਾਜ ਨੇ ਗੱਲ ਕੀਤੀ, ਭਾਈ ਅਕਾਲ ਪੁਰਖ ਵਾਹਿਗੁਰੂ ਦੇ ਉਪਾਸਕ ਬਣੋ। ਹਾਂਜੀ,
ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ।
ਕਿੱਥੇ ਕੋਈ ਧਰਮ ਹੋਣਾ, ਕਿਸੇ ਕੋਲ ਧਰਮ ਹੋਣਾ ਪਾਠ,
ਧਰਮ ਹਾਂਜੀ,
ਇਹ ਵੱਖਰਾ ਪਾਠ ਦਾ ਭੇਦ ਹੈ। ਹਾਂ, ਚਾਰੇ ਪੈਰ ਧਰਮ ਦੇ ਘਰ, ਮੁੱਖ ਪਾਠ ਦੂਜਾ ਵੀ ਰਹਿਣ ਦਿਓ, ਚਾਰੇ ਪੈਰ ਧਰਮ ਦੇ,
ਚਾਰੇ ਪੈਰ ਧਰਮ ਦੇ,
ਜਿਹੜੇ ਧਰਮ ਦੇ ਚਾਰੇ ਪੈਰ ਸੀ, ਸੱਤ ਸੰਤੋਖ ਦਿਆਦਿਕ ਅਤੇ ਨਾਮ, ਇਹ ਚਾਰੇ ਧਰਮ ਦੇ ਪੈਰ ਕਾਇਮ ਰੱਖ ਦਿੱਤੇ। ਚਾਰ ਵਰਨਾਂ ਵਿੱਚੋਂ ਚਾਰੇ ਵਰਨ ਇੱਕ ਵਰਨ ਵਿੱਚ ਜਿਹੜਾ ਕਰ ਦਿੱਤਾ।
ਰਾਣਾ
ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਵਰਨ, ਜਿਹਨੂੰ ਕਿ ਸਿੱਖੀ ਧਰਮ ਕਿਹਾ ਗਿਆ, ਇਹ ਤੋੜ ਦਿੱਤਾ, ਇਹਦੀ ਨੀਂਹ ਰੱਖ ਦਿੱਤੀ। ਹਾਂਜੀ,
ਰਾਣਾ ਰੰਕ ਬਰਾਬਰੀ,
ਰਾਣਾ ਜੋ ਬੜੇ ਬੜੇ ਆਪਣੇ ਰਾਠ ਕਹਾਉਣ ਵਾਲੇ ਰਾਜੇ, ਰੰਕ ਕੰਗਾਲ, ਇਹਨਾਂ ਨੂੰ ਬਰਾਬਰ ਕਰ ਦਿੱਤਾ, ਪਰ ਨਿਮਰਤਾ ਦੇ ਗੁਣ ਪੈਦਾ ਕਰ ਦਿੱਤੇ, ਸਮਝ ਲਓ।
ਪੈਰੀ ਪਾਵਣਾ ਜਗ ਵਰਤਾਇਆ,
ਹਾਂ, ਸੰਸਾਰ ਵਿੱਚ ਪੈਰੀ ਪਾਵਣ ਦੀ ਜਿਹੜੀ ਪ੍ਰਥਾ ਸੀ, ਪ੍ਰਾਪ ਨਿਮਰਤਾ ਵਾਲਾ ਗੁਣ, ਗਰੀਬੀ ਧਾਰਨ ਵਾਲਾ ਗੁਣ, ਹਾਂਜੀ, ਉਹਦੇ ਵਿੱਚ ਰਹਿ ਕੇ ਮੱਥਾ ਟੇਕ ਕੇ ਇੱਕ ਦੂਜੇ ਨੂੰ ਪਿਆਰ ਨਾਲ ਮਿਲਾਪ ਕਰਦੇ, ਇਹ ਪ੍ਰਥਾਵਾਂ ਨੂੰ ਇਸ ਤਰ੍ਹਾਂ ਦੀ ਗੁਰਮਤਿ ਗਾਡੀ ਰਾਤ ਮਹਾਰਾਜ ਨੇ ਚਲਾ ਦਿੱਤੀ। ਗਏ ਜੀ,
ਉਲਟਾ ਖੇਲ ਪ੍ਰਮ ਦਾ,
ਇਹ ਪ੍ਰਮ ਪਰਮੇਸ਼ਰ ਦਾ ਉਲਟਾ ਖੇਡ, ਦੇਖੋ ਕੀ ਹੋ ਗਿਆ ਫਿਰ ਮਹਾਰਾਜ ਆਉਣ ਨਾਲ।
ਪੈਰਾਂ ਉੱਪਰ ਸੀਸ ਨਿਵਾਇਆ,
ਹਾਂ, ਸਿਰ ਹੁਣ ਤਾਂ ਨਹੀਂ ਕਦੇ ਪੈਰਾਂ ਥੱਲੇ ਆਉਂਦਾ, ਕਹਿੰਦਾ ਮੈਂ ਬਹੁਤ ਉੱਚਾ ਹਾਂ, ਮੈਂ ਸਰੀਰ ਦੇ ਸਭ ਤੋਂ ਸ਼੍ਰੋਮਣੀ ਥਾਂ 'ਤੇ ਮੈਨੂੰ ਸਥਾਨ ਮਿਲਿਆ, ਮੈਂ ਪੈਰਾਂ ਵੱਲ ਕਿਉਂ ਆਵਾਂ, ਭਾਵ ਹੰਕਾਰ ਵੱਲ। ਜਿਵੇਂ ਹੰਕਾਰੀ ਪੁਰਸ਼ ਕਹਿੰਦੇ ਅਸੀਂ ਨਿਵੇਂ ਕਿਉਂ ਹੋਈਏ, ਸੋ ਇਉਂ ਪੈਰਾਂ ਉੱਪਰ ਸੀਸ ਨਿਵਾਇਆ, ਸਿਰ ਨੂੰ ਜਿਹੜਾ ਸੀ ਹੇਠਾਂ ਪੈਰਾਂ ਵੱਲ ਹੰਕਾਰ ਨੂੰ ਲੈ ਆਉਣਾ ਕੀਤਾ। ਹਾਂਜੀ,
ਕਲਯੁਗ ਬਾਬੇ ਤਾਰਿਆ,
ਬਾਬੇ ਸ਼ਬਦ ਵਰਤਿਆ ਭਾਈ ਸਾਹਿਬ ਜੀ ਨੇ, ਬਾਬੇ ਗੁਰੂ ਨਾਨਕ ਸਾਹਿਬ ਜੀਆਂ ਨੇ ਕਲਯੁਗ ਨੂੰ ਵੀ ਤਾਰ ਦਿੱਤਾ।
ਸਤਨਾਮ ਪੜ ਮੰਤਰ ਸੁਣਾਇਆ,
ਕਿਵੇਂ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ,
ਪੜ ਮੰਤਰ ਸੁਣਾਇਆ,
ਸਤਨਾਮ ਮੰਤਰ ਪੜ੍ਹ ਕੇ ਜੀ ਸੁਣਾ ਕੇ ਤਾਰਿਆ। ਹੁਣ ਅੱਗੇ ਵਰ ਕੇ ਕਹਿੰਦੇ ਜੀ ਮੰਤਰ ਤਾਂ ਬਾਹਮਣਵਾਦ ਹੈ, ਆਉਂਦੇ ਆ ਜਿਹੜੀ ਟਾਕ ਸ਼ੋਕ ਕਰਦੇ ਨੇ ਲੋਕ, ਮੰਤਰ ਬਾਹਮਣਵਾਦ ਹੈ ਜੀ, ਹਾਂ, ਸੋ ਇਹ ਪਾਇਆ ਸਾਹਿਬ ਜੀ ਕਿਹਾ ਵੀ ਉਹ ਮੰਤਰ ਸੁਣਾ ਕਰਕੇ ਗੁਰਮੰਤਰ ਬਖਸ਼ਿਸ਼ ਕੀਤੀ, ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ, ਅਤੇ ਫਿਰ ਜਿਹੜਾ ਸੀ ਇਉਂ ਸੰਸਾਰ ਨੂੰ ਤਾਰਿਆ। ਕੀ ਕਹਾਂ ਜੀ, ਪੜ੍ਹੋ,
ਕਲ ਤਾਰਨ ਗੁਰੂ ਨਾਨਕ ਆਇਆ,
ਇਉਂ ਕਲ ਨਾਮ ਕਲਯੁਗ, ਕਲਯੁਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਆਏ ਨੇ। ਅੱਗੇ ਜੀ,
ਪਹਿਲਾ ਬਾਬੇ ਪਾਇਆ ਬਖਸ਼ਦਾਰ,
ਆਉਣ ਤੋਂ ਪਹਿਲਾਂ ਜੀ ਹੁਣ ਦੱਸ ਰਹੇ ਨੇ ਭਾਈ ਸਾਹਿਬ ਜੀ ਵੀ ਗੁਰੂ ਨਾਨਕ ਸਾਹਿਬ ਜੀ ਕੋਈ ਬਖਸ਼ਿਸ਼ ਲੈ ਕੇ ਆਏ ਨੇ ਪਹਿਲਾਂ ਅਕਾਲ ਪੁਰਖ ਤੋਂ, ਬਖਸ਼ਿਸ਼ ਮਿਲਣਾ ਕੰਮ ਨਹੀਂ ਨਾ ਹੁੰਦਾ, ਪਹਿਲਾਂ ਬਾਬੇ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਤੋਂ ਬਖਸ਼ਿਸ਼ ਲਈ ਹੈ, ਬਖਸ਼ਿਸ਼ ਦੇ ਦਰ ਹਾਂ ਦਰਗਾਹੋਂ, ਦਰ ਨਾਮ ਦਰਗਾਹ 'ਚੋਂ, ਰੱਬ ਦੀ ਦਰਗਾਹ 'ਚੋਂ ਪਰਮੇਸ਼ਰ ਕੋਲੋਂ ਬਖਸ਼ਿਸ਼ ਪ੍ਰਾਪਤ ਕੀਤੀ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਰਹੇ ਨੇ, ਠਾਡ ਪਿਓ ਮੈਂ ਜ਼ੋਰ ਕਰ, ਬਚਨ ਕਾ ਸਿਰਨਿਆਏ, ਪੰਥ ਤਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਆ ਪੰਥ ਜਿਹੜਾ ਤੋੜਨਾ, ਖਾਲਸਾ ਪੰਥ ਤਾਂ ਚੱਲੂਗਾ ਜੇ ਤੁਸੀਂ ਆਪ ਸਹਾਇ ਘੁੰਮੋਗੇ, ਇਉਂ ਵੀ ਆਪ ਮਹਾਰਾਜ ਦੇ ਪਾਸੇ ਬਖਸ਼ਿਸ਼ ਲੈ ਕੇ ਆਏ। ਠਾਡ ਪਿਓ ਮੈਂ ਜ਼ੋਰ ਕਰ, ਬਚਨ ਕਾ ਸਿਰਨਿਆਏ, ਪੰਥ ਚਲਾ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਠਾਡ ਨਾਮ ਖੜ੍ਹਾ ਹੋ ਕੇ ਕਰ ਮੈਨੇ ਹੱਥ ਜੋੜ, ਮੈਨੇ ਜੋੜ ਕੇ, ਮੈਂ ਹੱਥ ਜੋੜ ਕੇ ਖੜ੍ਹਾ ਹੋ ਕੇ ਬੇਨਤੀ ਕਰਦਾ ਹੈ ਅਕਾਲ ਪੁਰਖ, ਠਾਡ ਨਾਮ ਖੜ੍ਹੇ ਹੋਣ ਦਾ, ਠਾਡ ਪਿਓ ਮੈਂ ਜ਼ੋਰ ਕਰ, ਜ਼ੋਰ ਮੈਨੇ ਜੋੜ ਕੇ, ਕਰ ਮੈਨੇ ਹੱਥ, ਮੈਂ ਹੱਥ ਜੋੜ ਕੇ ਖੜ੍ਹਾ ਹੋ ਕੇ ਬੇਨਤੀ ਕਰਦਾ, ਬਚਨ ਕਹਾ ਸਿਰਨੇ ਆਏ, ਮੈਂ ਸਿਰ ਨੀਵਾਂ ਕਰਕੇ ਤੁੜ ਕੇ ਬੇਨਤੀ ਕਰਦਾ। ਕੀ ਬੇਨਤੀ ਹੈ ਜੀ, ਪੰਥ ਚਲਾ ਤਬ ਜਗਤ ਮੈਂ, ਜਿਹੜੇ ਪੰਥ ਨੂੰ ਚਲਾਉਣ ਦੀ ਮੈਨੂੰ ਆਗਿਆ ਕੀਤੀ ਹੈ ਤਾਂ ਚੱਲੂਗਾ, ਜਬ ਤੁਮ ਕਰੋ ਸਹਾਏ। ਇਸੇ ਤਰ੍ਹਾਂ ਇੱਥੇ ਵੀ ਪਹਿਲਾਂ ਬਾਬੇ ਪਾਇਆ ਬਖਸ਼ਦਰ,
ਪਹਿਲਾਂ ਬਾਬੇ ਪਾਇਆ ਬਖਸ਼ਦਰ,
ਪਿੱਛੋਂ ਦੇ ਫਿਰ ਕਾਲ ਕਮਾਈ,
ਪਿੱਛੋਂ ਦੇ ਫਿਰ ਕਾਲ ਕਮਾਈ।
ਪਹਿਲਾਂ ਬਖਸ਼ ਲਈ ਦਰਗਾਹ ਚੋਂ, ਫਿਰ ਆ ਕੇ ਵੀ ਆਪ ਮਹਾਰਾਜ ਨੇ ਬਹੁਤ ਬੜੀ ਭਾਈ ਕਾਲ ਕੀਤੀ ਹੈ, ਭਗਤੀ ਕੀਤੀ ਹੈ, ਤਪੱਸਿਆ ਕੀਤੀ ਹੈ। ਉਹ ਦੱਸਣਗੇ ਅੱਗੇ ਕਿ ਕਿੱਦਾਂ ਦੀ ਭਾਰੀ ਤਪੱਸਿਆ ਕੀਤੀ, ਸ਼ਕਤੀਆਂ ਕੋਲ ਸੀਆਂ ਸਾਰੀਆਂ ਹੀ, ਲੈ ਕੇ ਆਏ ਨੇ ਜੋ ਬਖਸ਼ਿਸ਼ ਮਿਲ ਗਈ ਹੈ। ਪਰ ਫਿਰ ਵੀ ਸਾਡੇ ਵਾਸਤੇ ਦੱਸਿਆ ਵੀ ਜੇ ਕਿਸੇ ਨੇ ਕੋਈ ਸ਼ਕਤੀ ਦਾ ਪ੍ਰਾਪਤੀ ਕਰਨੀ ਹੈ ਤਾਂ ਤਪੱਸਿਆ ਕਰਨੀ ਜ਼ਰੂਰੀ ਹੈ, ਭਗਤੀ ਕਰਨੀ ਜ਼ਰੂਰੀ ਹੈ। ਉਹ ਦੱਸਿਆ ਵੀ ਭਗਤੀ ਕਿਵੇਂ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਕਿੱਦਾਂ ਦੀ ਤਪੱਸਿਆ ਕੀਤੀ,
ਰੇਤ ਅੱਕ ਆਹਾਰ ਕਰ ਰੋੜਾ ਕੀ ਗੁਰ ਕੀਆ ਵਿਛਾਈ।
ਨਹੀਂ, ਘਰ ਤੇ ਵਿਸ਼ਰਾਮ ਕਰੋ, ਰੇਤ ਅੱਕ ਆਹਾਰ ਕਰ,
ਰੇਤ ਅੱਕ ਆਹਾਰ ਕਰ,
ਰੋੜਾ ਕੀ ਗੁਰ ਕਰੀ ਵਿਛਾਈ,
ਰੋੜਾ ਕੀ ਗੁਰ ਕਰੀ ਵਿਛਾਈ।
ਆਹਾਰ ਕੀ ਸੀ ਭਗਤੀ ਕਰਦਿਆਂ ਵੇਲੇ ਤਪੱਸਿਆ ਵੇਲੇ? ਰੇਤ ਤੇ ਅੱਖ, ਹਾਂਜੀ। ਤੇ ਵਿਛਾਈ ਕੀ ਸੀ? ਸਾਡੇ ਵਾਂਗੂ ਜਿਹੜੇ ਸੀ ਹੁਣ ਐਡੇ ਐਡੇ ਵੱਡੇ ਵੱਡੇ ਬੈੱਡ ਸੀ, ਪੌੜੀ ਲਾ ਕੇ ਚੜ੍ਹਨਾ ਪੈ ਜਾਂਦਾ ਕਈ ਵਾਰੀ, ਤਾਂ ਉੱਚੇ ਉੱਚੇ ਬੈੱਡ ਬਣਾਏ ਨੇ, ਅਤੇ ਉਹ ਕਿਸੇ ਬੈੱਡ 'ਤੇ ਨਹੀਂ ਬਿਰਾਜਮਾਨ। ਰੋੜਾਂ ਕੀ? ਰੋੜਾਂ ਦੇ ਉੱਤੇ ਵਿਛਾਈ ਕੀਤੀ ਹੈ, ਮਾਰੇ ਤਪੱਸਿਆ ਕਰਦੇ ਸੀ, ਐਸੀ ਤਪੱਸਿਆ ਹੋਈ ਹੈ। ਹਾਂਜੀ,
ਭਾਰੀ ਕਰੀ ਤਪੱਸਿਆ,
ਤਪੱਸਿਆ ਛੋਟੀ ਨਹੀਂ ਕੀਤੀ, ਵੱਡੀ ਭਾਰੀ ਤਪੱਸਿਆ ਕੀਤੀ ਹੈ। ਹਾਂ,
ਵੱਡੇ ਭਾਗ ਹਰ ਸਿਓਂ ਬਣ ਆਏ,
ਹਾਂ, ਵੱਡੇ ਭਾਗਾਂ ਨਾਲ ਪਰਮੇਸ਼ਰ ਨਾਲ ਪ੍ਰੀਤ ਬਣ ਆਈ ਮਹਾਰਾਜ ਪਾਤਸ਼ਾਹ ਜੀ ਨੇ, ਰੱਬ ਨੇ ਇਉਂ ਪ੍ਰਸੰਨ ਕੀਤਾ। ਫਿਰ
ਬਾਬਾ ਪੈਦਾ ਸੱਚਖੰਡ,
ਸੱਚਖੰਡ ਵਿੱਚ ਸੱਚੇ ਪਾਤਸ਼ਾਹ ਜੀ ਜਿਹੜੇ ਸੀ ਇੱਜ਼ਤ ਨਾਲ ਪਹੁੰਚੇ ਨੇ, ਜਦੋਂ
ਨੌ ਨਿਧ ਨਾਮ ਗਰੀਬੀ ਪਾਈ,
ਹਾਂ, ਉਹਨਾਂ ਨੂੰ ਇੱਜ਼ਤ ਦੀ ਪੁਸ਼ਾਕ ਗਈ ਮਿਲੀ ਆ ਉੱਥੇ ਗਿਆ ਨੂੰ, ਕਦੋਂ? ਜਦੋਂ ਸੁਲਤਾਨਪੁਰ ਬੇਈ ਨਦੀ ਰਾਹੀਂ ਮਹਾਰਾਜ ਜੀ ਸੱਚਖੰਡ ਗਏ ਨੇ, 3 ਦਿਨ ਅਲੋਪ ਰਹੇ ਨੇ, ਫਿਰ ਲੈ ਕੇ ਆਏ ਨੇ ਉੱਥੋਂ ਕਿ ਸ਼ਕਤੀਆਂ ਸਾਰੀਆਂ, 9 ਨਦੀਆਂ ਨਾਲ ਗਰੀਬੀ ਦਾ ਜਿਹੜਾ ਸੀ ਨਿਮਰਤਾ, ਨਾਮ, ਮੂਲ ਮੰਤਰ, ਗੁਰਮੰਤਰ, ਬਾਣੀ ਪ੍ਰਾਪਤੀ ਕਰਕੇ ਆਏ। ਹਾਂਜੀ,
ਬਾਬਾ ਦੇਖੈ ਧਿਆਨ ਧਰ,
ਆ ਕੇ ਧਿਆਨ ਕਰਕੇ ਦੇਖਿਆ ਸੰਸਾਰ ਦੀ ਦਸ਼ਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ,
ਜਲਤੀ ਸਭ ਪ੍ਰਿਥਵੀ ਦਿਸ ਆਈ,
ਜਿੱਧਰ ਨਿਗਾਹ ਮਾਰਦੇ ਨੇ ਸਾਰੇ ਪਾਸੇ ਧਰਤੀ ਸੜ ਰਹੀ ਹੈ ਪਾਪਾਂ ਦੀ ਅੱਗ ਨਾਲ। ਹਾਂਜੀ,
ਬਾਜ ਗੁਰੂ
ਬਾਜੋ
ਬਾਜੋ ਗੁਰੂ,
ਆਹ ਨਹੀਂ ਲਾ ਰਹੇ ਹੈ ਨੀ, ਸਾਡੇ ਕੋਲ ਹੈਗਾ, ਇਹ ਵੀ ਪਾਈ ਪਾਠ ਅੰਤਰ ਹੈ। ਕਈਆਂ ਪੋਥੀਆਂ ਵੀ ਨੁਸਖਿਆਂ ਵਿੱਚ ਹਾਹੇ ਨਾਲ ਬੱਜ ਹੋ, ਕਈਆਂ 'ਤੇ ਬਾਜ ਹੀ ਹੈ, ਪਾਠ ਦਾ ਭੇਦ ਸਮਝ ਲਿਓ। ਬੱਜ ਹੋ ਗੁਰੂ ਗਵਾਰ ਹੈ,
ਗੁਰੂ ਗਵਾਰ ਹੈ,
ਬੇ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਤਾਂ ਭਾਈ ਗਵਾਰ ਸੀ, ਹਨੇਰਾ ਹੀ ਸੀ, ਕੀ ਕਰਦੀ ਸੀ ਦੁਨੀਆ,
ਹੈ ਹੈ ਕਰਤੀ
ਸਾਰੀ ਲੁਕਾਈ, ਹੈ ਹੈ ਕਰ ਰਹੀ ਸੀ ਪਾਪਾਂ ਕਰਕੇ। ਅੱਜ 3 ਵਾਰੀ ਹੈ ਹੈ ਆਇਆ, ਕਈ ਪਾਠ ਇਹਨੂੰ ਠੀਕ ਨਹੀਂ ਕਰਦੇ, ਗਵਾਰ 'ਤੇ ਵਿਸ਼ਰਾਮ ਕਰ ਲੈਂਦੇ ਨੇ, ਬਾਜੋ ਗੁਰੂ ਗਵਾਰ ਹੈ ਉਹ ਐਵੇਂ ਪੜ੍ਹੀ ਜਾਂਦੇ ਨੇ। ਇੱਕ ਇਹ 3 ਵਾਰੀ ਹੈ ਹੈ, ਇੱਕ ਹੈ 'ਤੇ ਵਿਸ਼ਰਾਮ ਕਰ ਲਓ, ਬਾਜੋ ਗੁਰੂ ਗਵਾਰ ਹੈ,
ਬਾਜੋ ਗੁਰੂ ਗਵਾਰ ਹੈ,
ਇੱਕ ਹੈ ਇੱਧਰ ਲੱਗ ਗਿਆ, ਫਿਰ ਹੈ ਹੈ ਕਰਦੀ ਸੁਣੀ ਲੁਕਾਈ, ਸਾਰੇ ਪਾਸੇ ਹੈ ਹੈ ਦੀ ਪੁਕਾਰ ਸੀ। ਹਾਂਜੀ,
ਬਾਬੇ ਭੇਖ ਬਣਾਏ ਆ,
ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਸਰੀਰ 'ਤੇ ਇੱਦਾਂ ਦਾ ਭੇਸ ਲਿਬਾਸ ਧਾਰਨ ਕੀਤਾ,
ਉਦਾਸੀ ਕੀ ਰੀਤ ਚਲਾਈ,
ਹਾਂ, 4 ਉਦਾਸੀਆਂ ਦੀ ਰੀਤ ਮਾਰ ਨੇ ਚਲਾਈ, ਉੱਤਰ ਵੱਲ ਨੂੰ ਗਏ, ਦੱਖਣ ਵੱਲ ਨੂੰ ਗਏ, ਪੂਰਬ ਵੱਲ ਨੂੰ ਗਏ, ਪੱਛਮ ਵੱਲ ਨੂੰ ਗਏ, ਜਿੰਨਾ ਸਫ਼ਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ ਪੈਦਲ, ਉਹ ਵੀ ਇੰਨਾ ਕਿਸੇ ਹੋਰ ਪੈਗੰਬਰ ਨੇ ਨਹੀਂ ਕੀਤਾ। ਬਾਬੇ ਤਾਰੇ 4 ਚੱਕ 9 ਖੰਡ ਪ੍ਰਥਮੀ ਸੱਚਾ ਢੋਆ, ਹਾਂਜੀ,
ਚੜ੍ਹਿਆ ਸੋਧਣ ਧਰਤ ਲਕਾਈ,
ਇਉਂ ਸਾਰੀ ਧਰਤੀ ਨੂੰ ਸੋਧਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਚੜ੍ਹੇ ਨੇ ਉਦਾਸੀਆਂ ਦੇ ਰੂਪ ਵਿੱਚ। ਅੱਗੇ ਜੀ ਇੱਕ ਪੌੜੀ ਰਹਿ ਗਈ, ਕਰੋ ਪੂਰੀ ਇਹਨੂੰ। ਬਾਬਾ ਹੈ ਤੀਰਥ ਹੈ, ਪੜ੍ਹੋ ਸਾਰੇ ਜੀ,
ਬਾਬਾ ਆਇਆ ਤੀਰਥ,
ਤੀਰਥ ਪੜ੍ਹੋ ਸਭੇ ਫਿਰ ਦੇਖਿਆ ਹੈ, ਕਿਉਂਕਿ ਤੀਰਥ ਸਥਾਨਾਂ ਦੀ ਹਾਲਤ ਵੀ ਵਿਗੜ ਚੁੱਕੀ ਸੀ, ਉੱਥੇ ਵੀ ਕੰਮ ਬਹੁਤ ਵਿਗੜ ਗਿਆ ਸੀ, ਕਾਂਸੀ, ਬਨਾਰਸ ਆਦਿਕ, ਹਰਿਦੁਆਰ, ਇਹਨਾਂ ਥਾਵਾਂ 'ਤੇ ਆ ਮਹਾਰਾਜ ਜਗਨਨਾਥਪੁਰੀ ਆਦਿਕ ਤੀਰਥ, ਜਿੱਥੇ ਵੱਡੇ ਵੱਡੇ ਤੀਰਥ ਸੀ, ਕੁਰਸ਼ੇਤਰ ਆਦਿਕ। ਸੋ ਬਾਬਾ ਆਇਆ ਤੀਰਥ ਹੈ,
ਬਾਬਾ ਆਇਆ ਤੀਰਥ,
ਤੀਰਥਾਂ 'ਤੇ ਆਏ ਨੇ, ਪੁਰਬ ਸਭੇ ਫਿਰ ਹਾਂਜੀ ਤੀਰਥਾਂ 'ਤੇ ਵਿਸ਼ਰਾਮ ਕਰਕੇ ਤੀਰਥ ਪੁਰਬ ਸਭੇ ਫਿਰ ਦੇਖਾ ਹਾਂ ਤੀਰਥਾਂ ਦੇ ਦਿਨ ਦਿਹਾੜੇ ਜਿਵੇਂ ਕੁੰਭ ਦੇ ਮੇਲੇ 'ਤੇ ਆਏ ਕੁਰਕਸ਼ੇਤਰ 'ਤੇ ਉਹ ਦਿਹਾੜਿਆਂ 'ਤੇ ਮਹਾਰਾਜੀਆਂ ਨੇ ਆ ਕੇ ਦੇਖੀ ਹਾਲਤ
ਪੁਰਬ ਧਰ
ਪੁਰਬ ਪੁਰਬ ਹੈ
ਇਹ ਤਾਂ ਪੁਰਬ ਲਿਖਿਆ
ਚਲੋ ਠੀਕ ਪੜ੍ਹੋ
ਪੁਰਬ ਧਰਮ ਬਹੁ ਕਰਮ ਕਰ
ਹਾਂ
ਭਉ ਭਗਤ
ਪੱਬੇ ਨੂੰ ਕੰਨਾ ਨਹੀਂ ਲਾਉਂਦੇ
ਭਾਉ
ਹਾਂ
ਭਾਉ ਭਗਤ ਵੇ ਨੇ ਕਿਤੇ ਨਾ ਲਿਖੇ
ਮਹਾਰਾਜ ਨੇ ਜਿਹੜਾ ਪਿਛਲੇ ਧਰਮ 'ਤੇ ਕਰਮ ਬਹੁਤ ਲੋਕਾਂ ਨੂੰ ਕਰਦੇ ਸਨ ਉਦੋਂ ਪੁਰਾਣੀਆਂ ਰੀਤਾਂ ਪਰ ਮਹਾਰਾਜ ਨੇ ਭਾਉ ਭਗਤ ਮੈਨੂੰ ਕਿਤੇ ਨਾ ਲਿਖਿਆ ਹੈ ਮਹਾਰਾਜ ਪ੍ਰੇਮਾ ਭਗਤੀ ਉਹਨਾਂ ਲਿਖੇ ਨਹੀਂ ਤੁਹਾਡੇ ਕਰਮ ਕਾਂਡ ਜਿਹੜੇ ਨੇ ਭਾਉ ਫਿਰ ਪੜ੍ਹੋ
ਭਾਉ ਨਾ ਬ੍ਰਹਮੇ ਲਿਖਿਆ
ਹਾਂ ਬ੍ਰਹਮਾ ਨੇ ਵੀ ਪ੍ਰੇਮਾ ਭਗਤੀ ਦੀ ਗੱਲ ਪ੍ਰੇਮ ਦੀ ਗੱਲ ਕਿਤੇ ਲਿਖੀ ਨਹੀਂ ਗ੍ਰੰਥਾਂ ਵਿੱਚ
ਚਾਰ ਵੇਦ ਸਿਮਰਤ ਪੜ੍ਹ ਵੇਖੇ
ਚਾਹੇ ਵੇਖ ਲਓ ਕਹਿੰਦੇ ਚਾਰੇ ਵੇਦਾਂ ਨੂੰ ਸਿਮਰਤੀਆਂ 27 ਨੂੰ ਪੜ੍ਹ ਕੇ ਦੇਖ ਲਓ ਭਾਵੇਂ
ਢੂੰਡੀ ਸਗਲੀ ਪ੍ਰਿਥਵੀ
ਹਾਂ ਸਾਰੀ ਪ੍ਰਿਥਵੀ ਲੱਭ ਢੂੰਡ ਕੇ ਦੇਖੀ
ਸਤਯੁਗ ਆਦਿ ਦੁਆਪਰ ਤ੍ਰੇਤਾ
ਠੀਕ ਹੈ ਦੁਆਵਾਂ ਲੱਗ ਗਈਆਂ ਸਤਯੁਗ ਆਦਿ ਦੁਆਪਰ ਤ੍ਰੇਤਾ ਆਦਿ ਸਾਰੇ ਹਾਂਜੀ ਢੂੰਡ ਕੇ ਦੇਖ ਲਏ ਪੜਤਾਲ ਕੀਤੀ ਸਾਰਿਆਂ ਦੀ ਹਾਂਜੀ ਕੀ ਸੀ ਫਿਰ ਕਲਯੁਗ ਵਿੱਚ
ਕਲਯੁਗ ਧੰਦੂਕਾਰ ਹੈ
ਹਾਂ
ਪਰਮ ਭਲਾਈ ਬਹੁ ਵਿਧ ਭਿੱਖ ਹੈ
ਹਾਂ ਕਲਯੁਗ 'ਚ ਤਾਂ ਹਨੇਰਾ ਹੀ ਹਨੇਰਾ ਸੀ ਪਰਮ 'ਚ ਭੁੱਲੀ ਪਈ ਸੀ ਸ੍ਰਿਸ਼ਟੀ ਤੀਰਥਾਂ ਦੇ ਸਥਾਨ ਵੀ ਬਹੁ ਵਿਧ ਭਿੱਖ ਹੈ ਬੜੇ ਭੇਖਾਂ ਵਿੱਚ ਡੁੱਬੇ ਪਏ ਸੀ ਲੋਕ ਭਲਾ ਤੇ ਭੇਖਾਂ ਨੇ ਹਾਂਜੀ
ਭੇਖੀ ਪ੍ਰਭ ਨਾ ਪਾਈ
ਪ੍ਰਭੂ
ਨਾ ਪਾਈ ਹੈ
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਸ ਵੇਲੇ ਮਹਾਰਾਜ ਨੇ ਕਿਹਾ ਵੀ ਭਾਈ ਭੇਖਾਂ ਨਾਲ ਰੱਬ ਨਹੀਂ ਮਿਲਣਾ
ਆਪ ਗਵਾਏ ਰੂਪ ਨਾ ਰੇਖਿਆ
ਹਾਂ ਕਿਉਂਕਿ ਆਪਣਾ ਆਪ ਗਵਾਉਣਾ ਪਵੇਗਾ ਤਾਂ ਮਿਲੇਗਾ ਜਿਸ ਪਰਮੇਸ਼ਰ ਦਾ ਨਾ ਕੋਈ ਰੂਪ ਨਾ ਕੋਈ ਰੇਖਾ ਹੈ ਭੇਖਾਂ ਨਾਲ ਕਿਵੇਂ ਮਿਲੂ ਜਿਵੇਂ ਸੁਖਮਨੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਬਾਹਰ ਨੇ ਭੇਖਾਂ ਨਾਲ ਨਹੀਂ ਰੱਬ ਭੇਜਦਾ ਹਾਂਜੀ
ਗੁਰਮੁਖ ਵਰਨ ਅਵਰਨ ਹੋਏ
ਹਾਂ ਗੁਰਮੁਖ ਵਰਨ ਹੋਵੇ ਭਾਵੇਂ ਕਿਸੇ ਵਰਨ ਵਿੱਚ ਹੋਵੇ ਰੱਬ ਦਾ ਪਿਆਰਾ ਚਾਹੇ ਕਿਸੇ ਉੱਚੀ ਜਾਤੀ 'ਚ ਹੋਵੇ ਉਹ ਰੱਬ ਦਾ ਪਿਆਰਾ ਚਾਹੇ ਕਿਸੇ ਨੀਵੀਂ ਜਾਤੀ ਵਿੱਚ ਵੀ ਹੋਵੇ ਭਗਤ ਅਰਦਾਸ ਜੀ ਨੀਵੀਂ ਜਾਤੀ 'ਚੋਂ ਸੀ ਹਾਂਜੀ
ਨਿਭ ਚੱਲਣਾ ਗੁਰਸਿੱਖ ਵਿਸੇਖ ਹੈ
ਹਾਂਜੀ ਪੜ੍ਹੋ ਸਾਰੇ ਹਾਂ ਇਸ ਕਰਕੇ ਰੱਬ ਦਾ ਪਿਆਰਾ ਗੁਰਮੁਖਾ ਵਾਹਿਗੁਰੂ ਦਾ ਸਿੱਖ ਹੈ ਉਹਨੇ ਇਸ ਪਦਤੀ ਨੂੰ ਗ੍ਰਹਿਣ ਕੀਤਾ ਨਿਭ ਚੱਲਣਾ ਉਹ ਨਿਮ ਕੇ ਚੱਲਦੇ ਨੇ ਭਗਤੀ ਵੀ ਕੀਤੀ ਹੈ ਹੰਕਾਰ ਨਹੀਂ ਕਰਦੇ ਜੇ ਜਪਜੀ ਸਾਹਿਬ ਦੇ ਕੋਈ ਪਾਠ ਬਹੁਤੇ ਕਰਦੇ ਨੇ ਉਹ ਐਡਵਰਟਾਈਜਮੈਂਟ ਨਹੀਂ ਕਰਦੇ ਸੱਚੇ ਪਾਤਸ਼ਾਹ ਤੁਸੀਂ ਕਰਾ ਲਏ ਨੇ ਅੰਮ੍ਰਿਤ ਵੇਲੇ ਉੱਠਣਾ ਕੀਤਾ ਜਿਹੜੇ ਨਹੀਂ ਉੱਠਦੇ ਉਹਨਾਂ ਨੂੰ ਨਹੀਂ ਮਿਹਣੇਬਾਜ਼ੀ ਨਹੀਂ ਕਰਦੇ ਤੂੰ ਕਾਹਦਾ ਮੂਰਖਾ ਤੂੰ ਉੱਠਦਾ ਹੀ ਨਹੀਂ ਆਪਣੇ ਆਪ ਵਿੱਚ ਜਿਹੜੇ ਨਿਮਰਤਾ 'ਚ ਰਹਿੰਦੇ ਨੇ ਹਾਂਜੀ
ਤਾਂ ਕਿ ਸ਼ਕਾਲ
ਇਉਂ ਇਹ ਗੁਰਸਿੱਖੀ ਦੀ ਭਾਈ ਵਡਿਆਈ ਹੈ ਗੁਰਸਿੱਖੀ ਦੀ ਵਿਸ਼ੇਸ਼ਤਾ ਹੈ ਗੁਰਸਿੱਖ ਵਿਸੇਖਾ ਹੈ ਇਹ ਵਿਸ਼ੇਸ਼ਤਾ ਹੈ ਹਾਂਜੀ
ਤਾਂ ਕਿ ਸ਼ਕਾਲ ਪਵੇ ਦਰ ਲਿਖ ਹੈ
ਤਾਂ ਭਾਈ ਕੋਈ ਕਮਾਈ ਕੀਤੀ ਵੀ ਲਿਖੇ ਪੈਂਦੀ ਹੈ ਭਗਤੀ ਕੀਤੀ ਵੀ ਜੇ ਹੰਕਾਰ ਨਾ ਕਰੀਏ ਹਾਂ ਘੰਟਾ ਲੰਘਦੇ ਭਾਂਡੇ ਮਾਜਲੇ ਅਤੇ ਆ ਕੇ ਘਰਦਿਆਂ ਨੂੰ ਕਹਿੰਦਾ ਇੰਨਾ ਸੇਵਾ ਕਰਕੇ ਆਇਆ ਅਤੇ ਜਾਂ ਹੋਰ ਇੱਧਰ ਸੁਣਾਉਣਾ ਸ਼ੁਰੂ ਕਰ ਦਿੱਤਾ ਨਹੀਂ ਉਦੋਂ ਫਿਰ ਲਿਖੇ ਨਹੀਂ ਪੈਂਦਾ ਕਿਸੇ ਲਿਖੇ ਨਹੀਂ ਆਉਂਦੇ ਇਹ ਦੋਵੇਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਗੁਰਮੁਖ ਵਰਨ ਅਵਰਨ ਹੋਏ
ਗੁਰਮੁਖ ਵਰਨ ਅਵਰਨ ਹੋਏ
ਨਿਭ ਚੱਲਣਾ ਗੁਰਸਿੱਖ ਵਸੇਖੈ ਤਾਂ ਕਸ ਕਾਲ ਪਵੈ ਦਰ ਲੇਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ